ਫੈਂਦ ਖਾਨ ਜਬ ਦੀਨ ਵੈ ਕੀਨਤ ਬਾਗ ਬਖਾਨ ਸ੍ਰੀ ਗੁਰੂ ਤੁਮਰੇ ਹੱਥ ਕੀ ਮਿਸਰੀ ਕਲਮਾ ਜਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਾ ਭਏ ਤਾਂ ਅਵਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਵਛਲ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਪੈਂਦੇ ਖਾਂ ਨੇ ਜੰਗ ਤੇ ਚੜਾਈ ਕੀਤੀ ਹੈ, ਆਪਣੇ ਨਾਲ 94 ਦੀਆਂ ਜਰਨੈਲਾਂ ਨੂੰ ਫੌਜਾਂ ਨੂੰ ਲੈ ਕੇ ਅੱਗੇ ਵਧਿਆ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਖੜੇ ਨੇ। ਸਤਿਗੁਰਾਂ ਨੂੰ ਕੱਲਿਆਂ ਖੜਾ ਵੇਖ ਕੇ ਪੈਂਦੇ ਖਾਂ ਨੇ ਆਪਣਾ ਘੋੜਾ ਦੌੜਾਇਆ, ਸਤਿਗੁਰਾਂ ਦੇ ਨੇੜੇ ਆ ਕੇ ਮਹਾਰਾਜ ਜੀ ਨੂੰ ਵੰਗਾਰਿਆ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਪੈਂਦੇ ਖਾਂ ਤੇਰੇ ਵਰਗੇ ਗੀਤੀਆਂ ਦਾ ਕੰਮ ਹੁੰਦਾ ਬਾਦਸ਼ਾਹਾਂ ਕੋਲ ਜਾ ਕੇ ਪੁਕਾਰਾਂ ਕਰਨਾ, ਸਾਡਾ ਤਾਂ ਧਰਮ ਸੂਰਮਿਆਂ ਦਾ ਸ਼ਸਤਰਧਾਰੀਆਂ ਦਾ, ਅਸੀਂ ਤਾਂ ਸ਼ਸਤਰ ਪਕੜ ਕੇ ਲੜਨਾ ਸਿੱਖਿਆ ਤੇ ਲੜਾਂਗੇ ਤੇਰੇ ਨਾਲ। ਪੈਂਦੇ ਖਾਂ ਨੇ ਸੋਚਿਆ ਕਿ ਘੋੜੇ ਤੇ ਬਹਿ ਕੇ ਮੇਰੇ ਕੋਲੋਂ ਪੂਰਾ ਜ਼ੋਰ ਨਹੀਂ ਲੱਗਣਾ, ਘੋੜੇ ਤੋਂ ਲੱਥ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਇਹਨੇ ਲੜਨਾ ਸ਼ੁਰੂ ਕੀਤਾ। 3 ਵਾਰ ਕੀਤੇ ਪੈਂਦੇ ਖਾਂ ਨੇ, ਇਹਦੇ 3 ਵਾਰ ਖਾਲੀ ਚਲੇ ਗਏ। 3 ਵਾਰ ਜਦੋਂ ਇਹਨੇ ਤੇਗ ਦਾ ਕੀਤਾ, ਇਹਦੀ ਤੇਗ ਟੁੱਟ ਗਈ। ਖੱਬੇ ਪਾਸੇ ਹੋ ਕੇ ਸਤਿਗੁਰਾਂ ਦੇ ਨੇ ਘੋੜੇ ਦੀ ਤੰਗ ਪਕੜ ਕੇ ਘੋੜੇ ਨੂੰ ਜੱਫਾ ਚਾੜ ਲਿਆ। ਇਹ ਸੋਚ ਕੇ ਘੋੜਾ ਮੈਂ ਉਥਲ ਕੇ ਥੱਲੇ ਸੁੱਟ ਦਿਆਂ, ਗੁਰੂ ਜੀ ਵੀ ਥੱਲੇ ਡਿੱਗ ਪੈਣਗੇ। ਪੂਰਾ ਜ਼ੋਰ ਲਾ ਹਟਿਆ ਪਰ ਘੋੜਾ ਇਹਦੇ ਕੋਲੋਂ ਨਹੀਂ ਚੁੱਕਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਨੂੰ ਤੋਰਨ ਦਾ ਯਤਨ ਕੀਤਾ ਪਰ ਘੋੜਾ ਨਹੀਂ ਤੁਰਿਆ, ਕਿਉਂਕਿ ਪੈਂਦੇ ਖਾਂ ਨੇ ਆਪਣੇ ਤਾਣ ਨਾਲ ਘੋੜਾ ਰੋਕੀ ਰੱਖਿਆ। ਫਿਰ ਸਤਿਗੁਰਾਂ ਨੇ ਖੱਬੇ ਹੱਥ ਚ ਪਕੜੀ ਢਾਲ, ਉਹ ਢਾਲ ਹੀ ਇਹਦੇ ਸਿਰ ਚ ਮਾਰੀ, ਇਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਇਹਨੂੰ ਡਿੱਗਿਆ ਵੇਖ ਕੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਲੱਥੇ ਨੇ ਪਰ ਇਹਦੇ ਤੇ ਵਾਰ ਨਹੀਂ ਕੀਤਾ। ਹੋਸ਼ ਵਿਚ ਆਇਆ ਫਿਰ ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਹਾਲੇ ਵੀ ਤੂੰ ਆਪਣੇ ਪ੍ਰਾਣ ਬਚਾ ਕੇ ਜਾ ਸਕਦਾ। ਪਰ ਪੈਂਦੇ ਖਾਂ ਕਹਿੰਦਾ, ਜੀ ਮੈਂ ਤਾਂ ਤੁਹਾਨੂੰ ਪਕੜਾਂਗਾ, ਪਕੜ ਕੇ ਲੈ ਕੇ ਜਾਵਾਂਗਾ। ਜਦੋਂ ਸਤਿਗੁਰਾਂ ਦੇ ਕੋਲ ਅੱਗੇ ਹੋ ਕੇ ਵਧਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਚੀਰਵਾਂ ਵਾਰ, ਜਿਹਨੂੰ ਚੀਰ ਵਾਰ ਵੀ ਕਹਿੰਦੇ ਨੇ, ਮੋਢੇ ਤੇ ਵਾਰ ਕੀਤਾ ਹੈ। ਇਹੋ ਜਿਹੇ ਜ਼ੋਰ ਦਾ ਵਾਰ ਸਤਿਗੁਰਾਂ ਨੇ ਕੀਤਾ ਕਿ ਉਹ ਵਾਰ ਸਾਫ ਮੋਢੇ ਨੂੰ ਚੀਰਦਾ ਹੋਇਆ, ਪਸਲੀਆਂ ਨੂੰ ਚੀਰਦਾ ਹੋਇਆ ਬੱਖੀ ਦੇ ਵਿੱਚੋਂ ਜਾ ਨਿਕਲਿਆ। ਪੈਂਦੇ ਖਾਂ ਦਾ ਸਰੀਰ 2 ਹਿੱਸਿਆਂ ਵਿੱਚ ਵੰਡਿਆ ਗਿਆ। ਜਦੋਂ ਡਿੱਗਣ ਲੱਗਾ ਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਪੈਂਦੇ ਖਾਂ ਪੜ ਕਲਵਾ, ਤੇਰਾ ਅੰਤਲਾ ਸਮਾਂ ਆ ਗਿਆ। ਤੋ ਪੈਂਦੇ ਖਾਂ ਨੂੰ ਉਸ ਵੇਲੇ ਸੋਝੀ ਆ ਗਈ, ਕਹਿੰਦਾ, ਮਹਾਰਾਜ ਹੁਣ ਤਾਂ ਤੁਹਾਡੀ ਇਹ ਤਲਵਾਰ ਹੀ ਮੇਰੇ ਵਾਸਤੇ ਮਿਸ਼ਰੀ ਕਲਮਾ ਹੈ, ਇਸੇ ਨੇ ਹੁਣ ਮੇਰੀਆਂ ਕਲਮਾਂ ਪੜੀਆਂ, ਹੁਣ ਮੇਰਾ ਉਧਾਰ ਕਰੋ। ਜਿਸ ਪ੍ਰਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰੁਣਾ ਰਸ ਜਾ ਰਹੇ ਨੇ, ਆਓ 6ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਤ ਪੈਂਦ ਖਾਨ ਜਬ ਦੀਨ ਵੈ ਕੀਨਤ ਬਾਗ ਬਖਾਨ।
ਪੈਂਦੇ ਖਾਂ ਨੂੰ ਜਦੋਂ ਮਹਾਰਾਜ ਜੀ ਨੇ ਕਿਹਾ ਨਾ, ਕਲਮਾ ਪੜ ਲੈ ਹੁਣ ਪੈਂਦੇ ਖਾਂ, ਤੇਰਾ ਸਮਾਂ ਆ ਗਿਆ ਅੰਤਲਾ, ਜਦੋਂ ਡਿੱਗਣ ਲੱਗਾ, ਤੋ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿਚ ਦੀਨ ਹੋ ਕੇ ਪੈਂਦੇ ਖਾਂ ਨੇ ਉਸ ਵੇਲੇ ਮਨ ਚ ਹਲੀਮੀ ਧਾਰ ਕੇ, ਕਿਉਂਕਿ ਗੁਰੂ ਸਾਹਿਬ ਦੀ ਸੰਗਤ ਕੀਤੀ ਸੀ, ਚਾਹੇ ਵਿਰੋਧੀ ਬਣ ਗਿਆ ਪਰ ਸਤਿਗੁਰਾਂ ਦੀ ਸੰਗਤ ਦਾ ਅਸਰ ਵੀ ਸੀ ਇਹਦੇ ਮਨ ਤੇ, ਬਚਪਨ ਤੋਂ ਸਤਿਗੁਰਾਂ ਦੀ ਸੰਗਤ ਵਿਚ ਰਿਹਾ, ਉਸ ਸੰਗਤ ਦਾ ਪ੍ਰਭਾਵ ਵੀ ਪੈਂਦੇ ਖਾਂ ਦੇ ਮਨ ਉੱਤੇ ਆ, ਉਹ ਸੰਸਕਾਰ ਇਹਦਾ ਅੰਤਲੇ ਵੇਲੇ ਜਾਗ ਪਿਆ ਤੇ ਦੀਨ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਸ੍ਰੀ ਗੁਰੂ ਤੁਮਰੇ ਆਤ ਕੀ ਮਿਸਰੀ ਕਲਮਾ ਜਾਨ,
ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਹੱਥ ਵਿਚ ਪਕੜੀ ਹੋਈ ਇਹ ਤਲਵਾਰ ਇਹੀ ਮੇਰੇ ਵਾਸਤੇ ਮਿਸਰੀ ਕਲਮਾ ਹਨ, ਮਿਸਰ ਦੇ ਇਲਾਕੇ ਦੀਆਂ ਪੜੀਆਂ ਹੋਈਆਂ ਇਹੀ ਮੇਰੇ ਵਾਸਤੇ ਕਲਮਾ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਲਮਾ ਤੋਂ ਉੱਤਮ ਕਲਮ ਹੋਰ ਕੋਈ ਨਹੀਂ ਜੋ ਹੁਣ ਇਸ ਵੇਲੇ ਮੈਂ ਪੜਾਂ ਜਾਂ ਗਾਵਾਂ।
ਕਿਉਂ ਪਈ ਸੁਣਤ ਸਨੇਰ ਦੇ ਹੋਏ ਆਇਓ,
ਮੈਂ ਦੇਖਾਂ ਇਹ ਕਹਿ ਕੇ ਡਿੱਗ ਪਿਆ ਜ਼ਮੀਨ ਤੇ। ਜਦੋਂ ਪੈਂਦੇ ਖਾਂ ਨੇ ਗੱਲ ਕਹੀ ਨਾ, ਮਹਾਰਾਜ ਤੁਹਾਡੇ ਹੱਥ ਦੀ ਤਲਵਾਰ ਹੀ ਮੇਰੇ ਲਈ ਮਿਸਰੀ ਕਲਮ ਹੈ, ਤੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਸਦੇ ਆ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਦਾ ਹਿਰਦਾ ਦਰਵੀ ਭੂਤ ਹੋ ਗਿਆ, ਪੈਂਦੇ ਖਾਂ ਦੇ ਨਾਲ ਸਤਿਗੁਰਾਂ ਦਾ ਹਿਰਦਾ ਸਨੇਹਿਤ ਹੋਇਆ।
ਪ੍ਰਤਪਾਰਿਓ ਪੂਰਬ ਅਪਨਾਇਓ,
ਮਹਾਰਾਜ ਜੀ ਨੇ ਸੋਚਿਆ ਕਿ ਅਸੀਂ ਇਹਨੂੰ ਪ੍ਰਤਪਾਰਿਆ, ਇਹਦੀ ਪਾਲਣਾ ਕੀਤੀ ਹੈ ਔਰ ਇਹਦੀ ਪਾਲਣਾ ਕਰਕੇ ਇਹਨੂੰ ਅਪਣਾਇਆ ਹੈ।
ਨਿਜ ਕਰ ਗ੍ਰਾਸ ਪਾਏ ਮੁਖ ਮਾਏ,
ਆਪਣੇ ਹੱਥੀਂ ਗ੍ਰਾਹੀਆਂ ਤੋੜ ਕੇ ਇਹਦੇ ਮੂੰਹ ਚ ਪਾਉਂਦੇ ਰਹੇ। ਮਹਾਰਾਜ ਜੀ ਦੇ ਮਨ ਚ ਪ੍ਰੇਮ ਆ ਗਿਆ, ਮਨ ਦੇ ਵਿਚ ਕਰੁਣਾ ਰਸ ਆ ਗਿਆ। ਸੋਚਦੇ ਨੇ ਮਹਾਰਾਜ ਜੀ ਕਿ ਪੈਂਦੇ ਖਾਂ ਨੂੰ ਅਸੀਂ ਆਪ ਆਪਣੇ ਹੱਥੀਂ ਪਾਲਿਆ, ਇਥੋਂ ਤੱਕ ਕਿ ਕਈ ਵਾਰ ਗ੍ਰਾਹੀਆਂ ਵੀ ਤੋੜ ਕੇ ਅਸੀਂ ਇਹਦੇ ਮੂੰਹ ਵਿਚ ਪਾਈਆਂ ਹਨ।
ਉੱਤਮ ਵਸਤ ਦੇਸ ਨਿਤ ਜਾਏ,
ਕੋਈ ਚੰਗੀ ਵਸਤੂ ਸਾਡੇ ਕੋਲ ਆਉਂਦੀ ਸੀ, ਉੱਤਮ ਵਸਤੂ ਆਉਂਦੀ ਸੀ, ਉਹ ਵਸਤੂ ਅਸੀਂ ਪੈਂਦੇ ਖਾਂ ਨੂੰ ਸ਼ੌਂਕ ਨਾਲ ਦਿੰਦੇ ਸੀ।
ਭਾਂਤ ਭਾਂਤ ਪੋਸ਼ਿਚ ਪੈਰ ਆਏ,
ਭਾਂਤ ਭਾਂਤ ਦੀਆਂ ਪੁਸ਼ਾਕਾਂ, ਵਧੀਆ ਤੋਂ ਵਧੀਆ ਕੱਪੜੇ ਵਸਤਰ ਉਹ ਅਸੀਂ ਪੈਂਦੇ ਖਾਂ ਨੂੰ ਪਹਿਨਣ ਵਾਸਤੇ ਦਿੰਦੇ ਰਹੇ ਹਾਂ।
ਭਾਂਤ ਭਾਂਤ ਕੇ ਅਸਨੇ ਅਚਾਏ,
ਭਾਂਤ ਭਾਂਤ ਦੇ ਪਕਵਾਨ ਇਹਨੂੰ ਖਵਾਏ ਨੇ ਅਸੀਂ, ਭਾਂਤ ਭਾਂਤ ਦੇ ਭੋਜਨ ਇਹਨੂੰ ਅਸੀਂ ਖਵਾਏ ਹਨ, 36 ਪ੍ਰਕਾਰ ਦੇ ਪਕਵਾਨ ਇਹਨੂੰ ਅਸੀਂ ਖਵਾਉਂਦੇ ਰਹੇ ਹਾਂ।
ਉਹਨੇ ਮਿਲੋ ਕਿ ਜਿਸਰ ਖਾਵੇ,
ਇਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਸੀ, ਪੈਂਦੇ ਖਾਂ ਨੂੰ ਵੇਖ ਕੇ ਸਾਡਾ ਮਨ ਬੜਾ ਖੁਸ਼ ਹੁੰਦਾ। ਜਦੋਂ ਪੈਂਦੇ ਖਾਂ ਆ ਜਾਂਦਾ ਸੀ ਨਾ ਸਤਿਗੁਰਾਂ ਕੋਲ, ਮਹਾਰਾਜ ਜੀ ਹੋਰ ਹੀ ਰੰਗ ਵਿਚ ਰੰਗੇ ਜਾਂਦੇ ਸੀ। ਪੈਂਦੇ ਖਾਂ ਨੂੰ ਵੇਖ ਕੇ ਮਹਾਰਾਜ ਜੀ ਸੋਚਦੇ ਨੇ ਵੀ ਇਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਸੀ, ਪ੍ਰਸੰਨ ਹੁੰਦੇ ਸੀ।
ਦਾਨ ਮਾਨ ਦੇ ਨਿਤ ਤ੍ਰਿਪਤਾਵੇਂ,
ਇਹਨੂੰ ਦਾਨ ਦੇ ਕੇ, ਇਹਨੂੰ ਮਾਣ ਤੇ ਸਤਿਕਾਰ ਦੇ ਕੇ ਅਸੀਂ ਨਿਤਾ ਪ੍ਰਤੀ ਇਹਨੂੰ ਤ੍ਰਿਪਤ ਕਰਦੇ ਰਹੇ ਹਾਂ, ਇਹਨੂੰ ਰਜਾਉਂਦੇ ਰਹੇ ਹਾਂ।
ਇਸ ਕੀ ਦਸ਼ਾ ਦੇਖ ਦੁੱਖ ਵਾਰੇ, ਕਮਲ ਬਿਲੋਚਨ ਤੇ ਤਜਵਾਰੇ,
ਉਹਦੀ ਦੁੱਖ ਵਾਲੀ ਦਸ਼ਾ ਵੀ ਪੈਂਦੇ ਖਾਂ ਦੋ ਹਿੱਸਿਆਂ ਵਿਚ ਵੱਡਿਆ ਹੋਇਆ ਤੜਫ ਰਿਹਾ ਜ਼ਮੀਨ ਤੇ ਵੇਖ ਕੇ, ਇਹਦੀ ਦਖਾ ਦਸ਼ਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿਚੋਂ ਜਲ ਛਲਕ ਆਇਆ। ਉਦੋਂ ਅੱਖਾਂ ਨਹੀਂ ਭਰੀਆਂ ਜਦੋਂ ਮੇਰੇ ਸਾਹਿਬ ਦਾ ਸਪੁੱਤਰ ਬਾਬਾ ਅਟਲ ਰਾਏ ਸੱਚਖੰਡ ਗਿਆ, ਉਦੋਂ ਵੀ ਅੱਖਾਂ ਨਹੀਂ ਭਰੀਆਂ ਜਦੋਂ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ। ਅੱਜ ਪੈਂਦੇ ਖਾਂ ਜ਼ਮੀਨ ਤੇ ਡਿੱਗਾ ਤੇ ਮੇਰੇ ਛੇਵੇਂ ਪਾਤਸ਼ਾਹ ਦੇ ਨੇਤਰ ਕਰੁਣਾ ਰਸ ਵਿਚ ਪਾਰ ਆਏ ਨੇ, ਅੱਖਾਂ ਦੇ ਵਿਚ ਨੀਰ ਵਹਿ ਟੁਰਿਆ। ਹੁਣ ਕੋਈ ਸਵਾਲ ਕਰੇ ਜੇ ਸਤਿਗੁਰਾਂ ਦੇ ਨੇਤਰਾਂ ਵਿਚੋਂ ਹੰਝੂ ਵਗੇ ਨੇ, ਤੈਨੂੰ ਪਹਿਲਾਂ ਵੱਢਿਆ ਕਿਉਂ, ਇਹਨੂੰ ਮਾਰਿਆ ਕਿਉਂ, ਮਾਰਦੇ ਹੀ ਨਾ ਜੇ ਮਹਾਰਾਜ ਜੀ ਦੇ ਨੇਤਰਾਂ ਚ ਕਰੁਣਾ ਰਸ ਆ ਰਿਹਾ। ਪੈਂਦੇ ਖਾਂ ਨੂੰ ਮਾਰਨਾ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੂਰਮ ਗਤੀ ਦਾ ਧਰਮ ਸੀ, ਉਹਨੂੰ ਮਾਰਨਾ ਇਹ ਸਤਿਗੁਰਾਂ ਦੀ ਸੂਰਮ ਗਤੀ ਦਾ ਧਰਮ ਸੀ, ਪਰ ਉਹਦੇ ਤੇ ਕਰੁਣਾ ਕਰਕੇ ਉਹਦਾ ਆਧਾਰ ਕਰਨਾ ਇਹ ਸਤਿਗੁਰਾਂ ਦਾ ਪੈਗੰਬਰੀ ਧਰਮ ਹੈ। ਕਿਉਂਕਿ ਸਾਹਿਬ ਪੈਗੰਬਰ ਨੇ, ਅਵਤਾਰ ਨੇ, ਇਹ ਸਤਿਗੁਰਾਂ ਦੇ ਇੱਕ ਅਵਤਾਰ ਦਾ ਧਰਮ ਹੈ, ਉਹਦੀ ਉਧਾਰ ਕਰਨਾ, ਉਹਦੀ ਮੁਕਤੀ ਕਰਨੀ ਇਹ ਪੈਗੰਬਰ ਦਾ ਧਰਮ ਹੈ। ਜੋ ਪਹਿਲਾਂ ਸ਼ਸਤਰਧਾਰੀ ਹੋ ਕੇ ਪੈਂਦੇ ਖਾਂ ਨੂੰ ਕੱਟਿਆ ਉਹ ਇੱਕ ਸੂਰਮੇ ਦਾ ਧਰਮ ਸੀ, ਕਿਉਂਕਿ ਜੇ ਇਹਨੂੰ ਨਾ ਮਾਰਦੇ ਤੇ ਕੱਲ ਨੂੰ ਕੋਈ ਅੰਦਾਜ਼ਾ ਲਾ ਲੈਂਦਾ ਵੀ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਤੋਂ ਡਰਦੇ ਮਾਰੇ ਨਹੀਂ ਲੜੇ, ਕਈ ਗੱਲਾਂ ਹੋਣੀਆਂ ਸਨ। ਉਥੇ ਸੂਰਮ ਗਤੀ ਦਾ ਧਰਮ ਨਿਭਾਇਆ, ਪਰ ਹੁਣ ਜੇ ਨੇਤਰ ਭਰ ਆਏ ਨੇ ਤੇ ਇਥੇ ਆਪਣਾ ਪੈਗੰਬਰੀ ਧਰਮ ਨਿਭਾ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਂ ਦੀ ਦੁੱਖ ਵਾਲੀ ਦਸ਼ਾ ਵੇਖੀ, ਮਹਾਰਾਜ ਜੀ ਦੇ ਨੇਤਰਾਂ ਵਿਚੋਂ ਜਲ ਬਹਿ ਟੁਰਿਆ।
ਅਤਨ ਸਵੇਦ ਜਿਸਕੇ ਬਹੁਵਾ,
ਮਹਾਰਾਜ ਜੀ ਨੇ ਵੇਖਿਆ ਵੀ ਪੈਂਦੇ ਖਾਂ ਦਾ ਚਿਹਰਾ ਮੁੜਕਾ ਮੁੜਕਾ ਹੋਇਆ ਪਿਆ, ਚਿਹਰੇ ਦੇ ਉੱਤੇ ਪਸੀਨਾ ਹੈ।
ਤੜਫਟ ਭਰਿਓ ਕਾਮ ਮੈਂ ਜੁਵਾ।
ਗਰਮੀ ਸੀ, ਗਰਮੀ ਵਿਚ ਤੜਫ ਰਿਹਾ, ਪੈਂਦਾ ਖਾਂ ਤੜਫਦਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ।
ਪਿਪਰ ਸਾਤ ਕੀ ਨਸਤਾ ਵਿਛਾਇਆ,
ਪੈਂਦੇ ਖਾਂ ਦੇ ਕੋਲ ਆ ਗਏ ਸਤਿਗੁਰੂ। ਇਹਦੇ ਸਿਰ ਦੇ ਲਾਗੇ ਬਹਿ ਕੇ ਨਾ ਤਾਲ ਦੇ ਨਾਲ, ਕਿਉਂਕਿ ਧੁੱਪ ਸੀ, ਤਾਲ ਦੇ ਨਾਲ ਮਹਾਰਾਜ ਜੀ ਨੇ ਇਹਦੇ ਚਿਹਰੇ ਤੇ ਛਾਂ ਕੀਤੀ। ਤੜਫ ਰਿਹਾ ਸੀ ਪੈਂਦੇ ਖਾਂ, ਗਰਮੀ ਸੀ, ਔਰ ਦੂਜਾ ਤਨ ਕੱਟਿਆ ਹੋਇਆ ਤੜਫਦਾ ਸੀ, ਤੇ ਮਹਾਰਾਜ ਜੀ ਨੇ ਇਹਦੇ ਤੇ ਦਸ਼ਾ ਵੇਖ ਕੇ ਦੀ ਦਇਆ ਕਰਦਿਆਂ ਕਾਲ ਦੀ ਛਾਂ ਇਹਦੇ ਮੂੰਹ ਤੇ ਕੀਤੀ ਹੈ।
ਉਸ ਬਦਨ ਪਰ ਕਾਮ ਮਿਟਾਇਆ,
ਜਿਹੜਾ ਚਿਹਰੇ ਤੇ ਧੁੱਪ ਪੈ ਰਹੀ ਸੀ ਇਹਦੇ ਪੈਂਦੇ ਖਾਂ ਦੇ, ਉਹ ਧੁੱਪ ਮਹਾਰਾਜ ਜੀ ਨੇ ਦੂਰ ਕੀਤੀ ਢਾਲ ਦੀ ਛਾਂ ਕਰਕੇ।
ਦੇਖਤ ਕਰੇ ਅਸ਼ਰੋ ਦ੍ਰਿਗ ਚਰੈ, ਪੈਂਦ ਖਾਨ ਕੇ ਮੁਖ ਪਰ ਪੜੈ।
ਛੇਵੇਂ ਪਾਤਸ਼ਾਹ ਜੀ ਵੇਖੀ ਜਾਂਦੇ ਨੇ ਪੈਂਦੇ ਖਾਂ ਵੱਲ, ਤੇ ਨਾਲੇ ਢਾਲ ਦੀ ਛਾਂ ਕੀਤੀ ਹੋਈ, ਅੱਖਾਂ ਵਿਚੋਂ ਹੰਝੂ ਵਹਿ ਰਹੇ ਨੇ ਛੇਵੇਂ ਪਾਤਸ਼ਾਹ। ਉਹ ਜਿਹੜੇ ਹੰਝੂ ਨੇਤਰਾਂ ਵਿਚੋਂ ਮਹਾਰਾਜ ਜੀ ਦੇ ਨੀਰ ਵਹਿ ਰਿਹਾ ਨਾ, ਉਹ ਨੀਰ ਦੇ ਤੁਪਕੇ ਪੈਂਦੇ ਖਾਂ ਦੇ ਮੂੰਹ ਤੇ ਡਿੱਗ ਰਹੇ ਨੇ। ਸਤਿਗੁਰਾਂ ਦੇ ਨੇਤਰਾਂ ਚੋਂ ਡਿੱਗੇ ਹੋਏ ਉਹ ਬੂੰਦ, ਉਹ ਜਿਹੜਾ ਚਰਾਟ ਚੱਲ ਰਹੀ ਹੈ, ਇਹ ਵੈਰਾਗਮਈ ਕਰੁਣਾ ਰਸ ਸਤਿਗੁਰਾਂ ਦੇ ਨੇਤਰਾਂ ਚੋਂ ਵਗ ਰਿਹਾ, ਉਹ ਬੂੰਦਾਂ ਪੈਂਦੇ ਖਾਂ ਦੇ ਮੂੰਹ ਤੇ ਪੈ ਰਹੀਆਂ ਨੇ।
ਜਿਮ ਕਾਸ਼ਿਤ ਤੋਂ ਪਾਰ ਵਧਾਵੈ,
ਐਸਾ ਜੀ ਜਿਵੇਂ ਪਾਣੀ ਲੱਕੜੀ ਨੂੰ ਪਾਲ ਕੇ ਵਧਾਉਂਦਾ, ਲੱਕੜੀ ਜਿਹੜੀ ਹੈ ਦਰਖਤ ਨੇ, ਲੱਕੜ ਹੈ, ਪਾਣੀ ਜਿਹੜਾ ਉਹ ਲੱਕੜ ਨੂੰ ਪਾਲ ਕੇ ਵਧਾਉਂਦਾ ਹੈ।
ਆਪਣੇ ਜਾਨ ਤੇ ਜਲ ਨਾ ਡੁਬਾਵੇ,
ਹਰ ਇੱਕ ਚੀਜ਼ ਪਾਣੀ ਚ ਡੁੱਬ ਜਾਂਦੀ ਹੈ ਪਰ ਲੱਕੜੀ ਨੀ ਡੁੱਬਦੀ। ਕਿਉਂ ਨੀ ਡੁੱਬਦੀ? ਕਿਉਂਕਿ ਪਾਣੀ ਲੱਕੜੀ ਨੂੰ ਆਪਣਾ ਜਾਣ ਕੇ ਉਹਦੇ ਵਿਚ ਨੀ ਡੁਬਾਉਂਦਾ, ਵੀ ਇਹਨੂੰ ਮੈਂ ਪਾਲਿਆ ਤੇ ਮੈਂ ਹੀ ਪਾਲ ਕੇ ਇਹਨੂੰ ਆਪਣੇ ਵਿਚ ਕਿਵੇਂ ਡੁਬੋਵਾ। ਉਹਨੂੰ ਪਾਲਿਆ ਹੋਇਆ ਜਾਣ ਕਰਕੇ ਲੱਕੜੀ ਨੂੰ ਪਾਣੀ ਕਦੇ ਲੱਕੜ ਨੂੰ ਆਪਣੇ ਵਿਚ ਨਹੀਂ ਡੁਬਾਉਂਦਾ।
ਤੜਫਤ ਪਰਿਓ ਜਿਨਕ ਮੈਂ ਮਰਿਓ,
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਪੈਂਦੇ ਨੂੰ ਵੀ ਅਸੀਂ ਪਾਲਿਆ ਪਰ ਆਲਮ ਇਹੋ ਜਿਹਾ ਬਣ ਗਿਆ ਕਿ ਇਹਨੂੰ ਆਪ ਮਾਰਨਾ ਪਿਆ, ਇਹਨੂੰ ਆਪ ਕੱਟਣਾ ਪਿਆ। ਇੱਕ ਛਿਨਕ ਦੇ ਵਿਚ ਹੀ ਕੁਝ ਸਮਾਂ ਤੜਫਦਾ ਰਿਹਾ ਪੈਂਦੇ ਖਾਂ, ਤੇ ਤੜਫਦਾ ਤੜਫਦਾ ਪੈਂਦੇ ਖਾਂ ਮਰ ਗਿਆ, ਇਹਦੇ ਪ੍ਰਾਣ ਨਿਕਲ ਗਏ।
ਸਤਿਗੁਰ ਨੇ ਉਹ ਦੇਖੇ ਉਰ ਕਰਿਓ,
ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਬੜਾ ਨੇਹ ਨਾਲ ਭਰਿਆ। ਇੱਥੇ ਵੇਖੋ ਸਤਿਗੁਰਾਂ ਦੀ ਅਵਤਾਰੀ ਦਸ਼ਾ, ਤੇ ਆਲੇ ਦੁਆਲੇ ਜੰਗੀ ਮਾਹੌਲ ਬਣਿਆ ਹੋਇਆ, ਵੱਢ ਰਹੇ ਨੇ, ਕੱਟ ਰਹੇ ਨੇ ਸੂਰਮੇ ਇੱਕ ਦੂਜੇ ਨੂੰ, ਲਹੂ ਲੁਹਾਨ ਹੋਏ ਪਏ ਨੇ, ਲਾਸ਼ਾਂ ਖਿਲਰੀਆਂ ਪਈਆਂ। ਇਹੋ ਜਿਹੇ ਸਮੇਂ ਵਿਚ ਜੇ ਕੋਈ ਆਪਣੇ ਸਾਹਮਣੇ ਦੁਸ਼ਮਣ ਨੂੰ ਕੱਟ ਕੇ ਵੱਢ ਕੇ ਮਾਰ ਦਿੰਦਾ ਹੈ, ਤੇ ਕੱਟਣ ਤੋਂ ਬਾਅਦ ਉਹਦੇ ਮਨ ਚ ਕਰੁਣਾ ਨਹੀਂ ਆਉਂਦੀ, ਸਗੋਂ ਉਹਦਾ ਮਨ ਪੱਥਰ ਬਣਿਆ ਹੁੰਦਾ ਉਸ ਸਮੇਂ, ਉਹਦੇ ਮਨ ਚ ਕਰੁਣਾ ਨਹੀਂ ਆਉਂਦੀ। ਇਹ ਇੱਕ ਅਵਤਾਰ ਦੇ ਅੰਦਰ, ਇੱਕ ਪੈਗੰਬਰ ਤੇ ਗੁਰੂ ਦੇ ਅੰਦਰ ਇਹੋ ਜਿਹੀ ਦਇਆ ਹੋ ਸਕਦੀ ਹੈ ਕਿ ਇੱਕਦਮ ਉਹਨੂੰ ਕੱਟਣ ਤੋਂ ਬਾਅਦ ਮੁੜ ਕੇ ਫਿਰ ਹਿਰਦਾ ਇੰਨਾ ਕੋਮਲ ਹੋ ਗਿਆ, ਇੰਨਾ ਦਰਵੀ ਭੂਤ ਹੋ ਗਿਆ ਕਿ ਨੇਤਰਾਂ ਚੋਂ ਹੰਝੂ ਪਾ ਰਹੇ ਨੇ। ਨਹੀਂ ਤਾਂ ਉਸ ਸਮੇਂ ਤਾਂ ਜਦੋਂ ਬੰਦਾ ਗੁੱਸੇ ਵਿਚ ਹੁੰਦਾ ਮਨ ਉਹਦੇ ਚ ਕਰੁਣਾ ਨਹੀਂ ਹੁੰਦੀ, ਪਰ ਸਤਿਗੁਰੂ ਨੇ ਝਟਕ ਪਹਿਲਾਂ ਤੇਗ ਨਾਲ ਉਹਨੂੰ ਕੱਟਿਆ, ਮੁੜ ਕੇ ਫਿਰ ਹਿਰਦੇ ਵਿਚ ਕਰੁਣਾ, ਨੇਤਰ ਭਰ ਆਏ ਨੇ। ਇਹ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਦਰਵੀ ਭੂਤ ਹੋਣਾ, ਉਹਨਾਂ ਦੇ ਪੈਗੰਬਰੀ ਤੇ ਅਵਤਾਰੀ ਹੋਣ ਦੀ ਨਿਸ਼ਾਨੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ, ਵੇਖ ਕੇ ਪੈਂਦੇ ਖਾਂ ਨੂੰ ਤੜਫਦਿਆਂ ਹੋਇਆ ਮਰਨ ਤੋਂ ਬਾਅਦ ਮਹਾਰਾਜ ਜੀ ਦੇ ਹਿਰਦੇ ਚ ਬੜਾ ਹੀ ਨੇਹ ਆਇਆ, ਪੈਂਦੇ ਖਾਂ ਦਾ ਬੜਾ ਹੀ ਪ੍ਰੇਮ ਆਇਆ।
ਤਿਆਗੈ ਸ਼ਸਤਰ ਮਨੋਰਥ ਧਾਰਾ,
ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਨੇ ਮਨੋਰਥ ਕੀਤਾ ਕਿ ਇਸ ਜੰਗ ਤੋਂ ਬਾਅਦ ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ ਨੇ।
ਅਤੇ ਹਮੋ ਨਰ ਤੁਰਕ ਹਜ਼ਾਰਾ,
ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ। ਇੰਨਾ ਮਨੋਰਥ ਕਰ ਲਿਆ, ਕਿੰਨਾ ਕਰੁਣਾ ਰਸ ਗੁਰੂ ਸਾਹਿਬ ਦੇ ਹਿਰਦੇ ਚ ਆਇਆ ਹੋਵੇਗਾ। ਸ਼ਸਤਰਾਂ ਨਾਲ ਇੰਨਾ ਪਿਆਰ ਕਰਨ ਵਾਲੇ ਸਤਿਗੁਰੂ ਪੈਂਦੇ ਖਾਂ ਨੂੰ ਮਾਰਨ ਤੋਂ ਬਾਅਦ ਕਹਿੰਦੇ ਇਸ ਜੰਗ ਤੋਂ ਬਾਅਦ ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ ਨੇ, ਕਿਉਂਕਿ ਹਜ਼ਾਰਾਂ ਤੁਰਕ ਅਸੀਂ ਜੰਗ ਦੇ ਮੈਦਾਨ ਚ ਮਾਰ ਚੁੱਕੇ ਹਾਂ।
ਪ੍ਰਤ ਪਾਰਿਓ ਨਿਜ ਕਰ ਤੇ ਕਾਇਓ, ਇਤਿਹਾਸਕ ਸਭ ਦੋਸ਼ੀ ਉਪਾਇਓ,
ਜਿਹਨੂੰ ਅਸੀਂ ਪਹਿਲਾਂ ਆਪਣੇ ਹੱਥੀ ਪਾਲਿਆ ਉਹਨੂੰ ਆਪਣੇ ਹੱਥੀ ਮਾਰਨਾ ਪਿਆ। ਮਹਾਰਾਜ ਜੀ ਕਹਿੰਦੇ ਵੀ ਇੱਕ ਦੋਸ਼ ਹੈ, ਪਰ ਹੁਣ ਅਸੀਂ ਸ਼ਸਤਰ ਤਿਆਗ ਦੇਣੇ ਨੇ, ਹੁਣ ਇਸ ਜੰਗ ਤੋਂ ਬਾਅਦ ਅਸੀਂ ਸ਼ਸਤਰ ਨਹੀਂ ਧਾਰਨ ਕਰਾਂਗੇ।
ਤਜ ਅਬਦੇਸ ਤੋਂ ਕਠਿਨਾਈ,
ਮਹਾਰਾਜ ਜੀ ਇਹ ਵੀ ਸੋਚਦੇ ਨੇ ਕਿ ਜੇ ਅਸੀਂ ਪੈਂਦੇ ਖਾਂ ਨੂੰ ਜੰਗ ਦੇ ਮੈਦਾਨ ਚ ਛੱਡ ਦਿੰਦੇ, ਇਹਨੂੰ ਨਾ ਮਾਰਦੇ, ਇਹਦੇ ਪ੍ਰਾਣ ਬਖਸ਼ ਦਿੰਦੇ, ਇਹਨੂੰ ਤਿਆਗ ਦਿੰਦੇ।
ਲੜਨ ਹਿਤ ਸੈਨਾ ਤੁਮਾਏ,
ਜਿਹੜੀ ਲੜਨ ਵਾਸਤੇ ਫੌਜ ਆਈ ਹੈ, ਪੈਂਦੇ ਖਾਂ ਦੇ ਨਾਲ ਸਿਪਾਹੀ ਚੜ ਕੇ ਆਏ ਹਨ।
ਸਕਲ ਕਹਿ ਤ੍ਰਾਸਤ ਚੱਜ ਦੇ,
ਸਾਰਿਆਂ ਨੇ ਕਹਿਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਕੋਲੋਂ ਡਰ ਗਏ ਨੇ, ਡਰਦਿਆਂ ਨੇ ਇਹਨਾਂ ਨੇ ਪੈਂਦੇ ਖਾਂ ਨੂੰ ਛੱਡ ਦਿੱਤਾ, ਡਰਦਿਆਂ ਨੇ ਪੈਂਦੇ ਖਾਂ ਨੂੰ ਨਹੀਂ ਮਾਰਿਆ। ਤੇ ਗੁਰੂ ਘਰ ਦੀ ਨਰਾਦਰੀ ਹੋਣੀ ਸੀ, ਲੋਕਾਂ ਨੇ ਗੁਰੂ ਘਰ ਦੀ ਹਾਨੀ ਵਿਚ ਬੋਲ ਬੋਲਣੇ ਸਨ, ਇਸ ਕਰਕੇ ਮਹਾਰਾਜ ਜੀ ਕਹਿੰਦੇ ਛੱਡ ਸਕਦੇ ਨਹੀਂ ਸੀ, ਮਾਰਨਾ ਇਸ ਕਰਕੇ ਪਿਆ, ਜੇ ਛੱਡ ਦਿੰਦੇ ਤੇ ਲੋਕਾਂ ਨੇ ਕਹਿਣਾ ਸੀ, ਇਹਨਾਂ ਫੌਜਾਂ ਨੇ ਸਿਪਾਹੀਆਂ ਨੇ ਕਹਿਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਕੋਲੋਂ ਡਰ ਗਏ ਨੇ ਔਰ ਡਰਦਿਆਂ ਨੇ ਛੱਡ ਦਿੱਤਾ ਹੈ।
ਵਿਚਾਰ
ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਨੂੰ ਜਿਉਂਦਾ ਨਹੀਂ ਛੱਡਿਆ।
ਜਬ ਪੈਂਦਾ ਗੁਰ ਕੀ ਦਿਸ਼ ਧਾਇਓ, ਖਾ ਅਸਮਾਨ ਸੰਗੀ ਆਇਓ।
ਏਦਾਂ ਪੈਂਦੇ ਖਾਂ ਦਾ ਵੱਧ ਹੋ ਗਿਆ, ਕੱਲਾ ਵੱਧ ਹੀ ਨਹੀਂ ਹੋਇਆ, ਛੇਵੇਂ ਪਾਤਸ਼ਾਹ ਨੇ ਪੈਂਦੇ ਦਾ ਉਰਾਰ ਵੀ ਕਰ ਦਿੱਤਾ, ਇਹਨੂੰ ਮੁਕਤ ਕੀਤਾ। ਮੇਰੇ ਸਤਿਗੁਰਾਂ ਨੇ ਜੇ ਪੈਂਦੇ ਖਾਂ ਤੇ ਤੇਗ ਵੀ ਚਲਾਈ ਆ ਨਾ, ਤੇ ਉਹਨੂੰ ਮਾਰਨ ਵਾਸਤੇ ਨਹੀਂ ਚਲਾਈ, ਉਹਨੂੰ ਮੁਕਤ ਕਰਨ ਵਾਸਤੇ ਚਲਾਈ ਹੈ। ਸਤਿਗੁਰਾਂ ਦੀ ਤੇਗ ਵੀ ਮੁਕਤੀ ਵੰਡ ਰਹੀ ਹੈ, ਤੇਗ ਗੁਰੂ ਸਾਹਿਬ ਨੇ ਤੀਰ ਵੀ ਮੁਕਤੀ ਵੰਡ ਰਹੇ ਨੇ, ਹੈ ਨੀ ਮੁਕਤੀ ਦਾ ਤੇ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਮੁਕਤ ਕਰ ਦਿੱਤਾ। ਜਦੋਂ ਪੈਂਦੇ ਖਾਂ ਆਇਆ ਸੀ ਵੱਧ ਕੇ ਸਤਿਗੁਰਾਂ ਵੱਲ, ਇਹਦਾ ਜਵਾਈ ਅਸਮਾਨ ਖਾਂ ਵੀ ਨਾਲ ਆਇਆ ਸੀ, ਅਸਮਾਨ ਖਾਂ ਵੀ ਨਾਲ ਹੀ ਵੱਧ ਕੇ ਅੱਗੇ ਆਇਆ ਸੀ।
ਗੁਰ ਦਿੱਤੇ ਤੇ ਅਟਕਾਇਓ,
ਅਸਮਾਨ ਖਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਅਸਮਾਨ ਖਾਂ ਦਾ ਅੱਗਾ ਰੋਕ ਲਿਆ ਸੀ।
ਕਹਾਂ ਜਾਤੇ ਤਰੋ ਅਲਾਇਓ,
ਜਦੋਂ ਅਸਮਾਨ ਖਾਂ ਅੱਗੇ ਵਧਣ ਲੱਗਾ ਤੇ ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ ਅਸਮਾਨ ਖਾਂ ਨੂੰ, ਆਖਿਆ ਠਹਿਰ ਜਾ ਅਸਮਾਨ ਖਾਂ, ਅੱਗੇ ਵੱਧ ਕੇ ਕਿੱਥੇ ਚੱਲਿਆ ਹੈ।
ਤਾਨ ਤਨਕ ਤੋਂ ਤੀਰ ਪ੍ਰਹਾਰਾ,
ਉਸ ਵਕਤ ਤੀਰ ਤੱਕ ਤੱਕ ਕੇ ਚਲਾਣ ਲੱਗੇ ਅਸਮਾਨ ਖਾਂ ਨੇ ਬਾਬਾ ਗੁਰਦਿੱਤਾ ਜੀ ਵੱਲ ਤੀਰਾਂ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਏ।
ਆਸਮਾਨ ਇਹਨੂੰ ਪਰਮ ਮਾਰਾ,
ਬਾਬਾ ਗੁਰਦਿੱਤਾ ਜੀ ਨੇ ਤੀਰ ਚਲਾਏ, ਇਧਰੋਂ ਅਸਮਾਨ ਖਾਂ ਨੇ ਤੀਰ ਚਲਾਏ ਹਨ।
ਦੋਨੋ ਸੁਪੱਟ ਅਰੇ ਰਨ ਮਾਏ, ਤਰ ਉਰ ਤ੍ਰਾਸ ਮਿਟੇ ਕਿਮਨਾਏ।
ਅਸਮਾਨ ਖਾਂ ਤੇ ਬਾਬਾ ਗੁਰਦਿੱਤਾ ਜੀ ਦੋਵੇਂ ਸੂਰਮੇ ਜੰਗ ਦੇ ਮਤਾਨ ਵਿਚ ਅਟਕ ਗਏ। ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਂ ਦੀ ਜੰਗ ਸਮਾਪਤ ਹੋਈ ਤੇ ਇਧਰ ਬਾਬਾ ਗੁਰਦਿੱਤਾ ਤੇ ਅਸਮਾਨ ਖਾਂ ਜੂਝ ਪਏ। ਅਸਮਾਨ ਖਾਂ ਤੇ ਬਾਬਾ ਗੁਰਦਿੱਤਾ ਜੀ ਦਾ ਜੰਗ ਚੱਲ ਪਿਆ, ਦੋਵੇਂ ਸੂਰਮੇ ਡਟ ਗਏ ਆਹਮੋ ਸਾਹਮਣੇ, ਦੋਹਾਂ ਦੇ ਮਨ ਚ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ ਹੈ, ਨਿਡਰ ਹੋ ਕੇ ਲੜਨ ਲੱਗੇ।
ਫੇਰੈ ਤੁਰੰਗ ਪ੍ਰਾਰੈ ਤੀਰ,
ਆਪੋ ਆਪਣੇ ਘੋੜੇ ਪ੍ਰੇਰ ਕੇ ਫੇਰ ਕੇ ਨਿਸ਼ਾਨੇ ਸੇਧ ਸੇਧ ਕੇ ਤੀਰ ਚਲਾਉਣ ਲੱਗੇ।
ਕਬੋ ਦੂਰ ਕਬੋ ਮੈਂ ਨੀਰ,
ਕਦੇ ਦੂਰ ਹੋ ਕੇ ਤੀਰ ਚਲਾਉਂਦੇ ਨੇ, ਕਦੇ ਨੇੜੇ ਆ ਕੇ ਤੀਰ ਚਲਾਉਂਦੇ ਹਨ।
ਧਨ ਵਿਦਿਆ ਆਪਣੀ ਦਿਖਰਾ ਮੈਂ,
ਔਰ ਆਪਣੀ ਧਨਖ ਵਿਦਿਆ ਦਾ ਪ੍ਰਦਰਸ਼ਨ ਕਰਦੇ ਨੇ, ਜਿਹੜੀ ਧਨਖ ਵਿਦਿਆ ਇਹਨਾਂ ਸਿੱਖੀ ਹੈ, ਦੋਵੇਂ ਆਪਣੀ ਧਨਖ ਵਿਦਿਆ ਦਾ ਪ੍ਰਦਰਸ਼ਨ ਕਰਦੇ ਹਨ।
ਪਰ ਤੁਰੰਤਾ ਤੀਰ ਚਲਾ ਮੈਂ,
ਬੜੀ ਤੁਰੰਤਾ ਨਾਲ, ਬੜੀ ਛੇਤੀ ਨਾਲ, ਕਾਹਲੀ ਨਾਲ ਤੀਰ ਚਲਾਉਂਦੇ ਹਨ। ਤੀਰ ਚਲਾਉਂਦਿਆਂ ਤੀਰ ਇਹਨਾਂ ਨੂੰ ਵੱਜ ਨਹੀਂ ਰਹੇ, ਕਿਉਂਕਿ ਜਦੋਂ ਤੀਰ ਇੱਕ ਚਲਾਉਂਦਾ ਘੋੜਾ ਹਿਲਾ ਲੈ ਕੇ ਅੱਗੇ ਲੈ ਜਾਂਦੇ ਨੇ, ਤੀਰ ਖਾਲੀ ਚੱਲਿਆ ਜਾਂਦਾ। ਕਹਿੰਦੇ ਏਦਾਂ ਚੱਲਦਿਆਂ ਰਿਹਾ, ਤੀਰ ਚੱਲਦੇ ਰਹੇ, ਪਰ ਦੋਵਾਂ ਵਿਚੋਂ ਕਿਸੇ ਦੇ ਤੀਰ ਨਹੀਂ ਲੱਗਾ, ਲੜਦੇ ਰਹੇ।
ਨਿਜੀ ਨਿਜੀ ਅੰਗ ਬਚਾਵਨ ਕਰੇ,
ਆਪੋ ਆਪਣੇ ਅੰਗ ਬਚਾਈ ਜਾਂਦੇ ਨੇ, ਤੀਰ ਚੱਲਦੇ ਨੇ, ਆਪਣਾ ਆਪ ਬਚਾ ਲੈਂਦੇ ਹਨ।
ਅਸਮਾਨ ਕ੍ਰੋਧ ਤਵ ਕੀਨਾ,
ਅਸਮਾਨ ਖਾਂ ਨੇ ਬੜਾ ਕ੍ਰੋਧ ਕੀਤਾ, ਬੜਾ ਗੁੱਸਾ ਕੀਤਾ।
ਪੀਛਣ ਐਸਮ ਪੀਛਣ ਲੀਨਾ,
ਉਸ ਵਕਤ ਇੱਕ ਬੜਾ ਤਿੱਖਾ ਸੱਪ ਵਾਂਗਰ ਸੂੰਕਦਾ ਹੋਇਆ ਤੀਰ ਆਪਣੇ ਪੱਥੇ ਵਿਚੋਂ ਕੱਢਿਆ ਤੇ ਚਿਲੇ ਤੇ ਚਾੜਿਆ ਹੈ।
ਜੋੜ ਵੀਰ ਮੈਂ ਜ਼ੋਰ ਸਮੇਤ,
ਜੋੜ ਕੇ ਆਪਣੇ ਚਿਲੇ ਵਿਚ ਕਮਾਨ ਦੇ ਤਿਲੇ ਤੇ ਚਾੜ ਕੇ, ਤੰਦੀ ਤੇ ਚਾੜ ਕੇ ਉਸ ਵੇਲੇ ਤਰਕਸ਼ ਚੋਂ ਤੀਰ ਛੱਡਿਆ ਹੈ। ਬਾਬਾ ਗੁਰਦਿੱਤਾ ਜੀ ਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ ਅਸਮਾਨ ਖਾਂ ਨੇ ਬੜੇ ਗੁੱਸੇ ਚ ਤੀਰ ਚਲਾਇਆ ਹੈ।
ਲਗਿਓ ਜ਼ੀਨ ਮੈਂ ਜਾਏ ਮਾਨ,
ਪਰ ਉਹ ਤੀਰ ਜਾ ਕੇ ਬਾਬਾ ਗੁਰਦਿੱਤਾ ਜੀ ਦੇ ਘੋੜੇ ਦੀ ਕਾਠੀ ਵਿਚ ਜਾ ਕੇ ਵੱਜਾ। ਬਾਬਾ ਜੀ ਦਾ ਘੋੜਾ ਹਿੱਲ ਕੇ ਅੱਗੇ ਵੱਧ ਗਿਆ, ਇਹਦਾ ਚਲਾਇਆ ਹੋਇਆ ਤੀਰ ਘੋੜੇ ਦੀ ਕਾਠੀ ਵਿਚ ਜਾ ਕੇ ਨਿਸ਼ਫਲ ਚਲਾ ਗਿਆ।
ਨਿਫਲੇ ਵਾਰ ਖਾਨ ਅਸਮਾਨ,
ਅਸਮਾਨ ਖਾਨ ਦਾ ਕੀਤਾ ਹੋਇਆ ਵਾਰ, ਇਹਦਾ ਚਲਾਇਆ ਹੋਇਆ تیر خالی چلا گیا، نشفل چلا گیا۔
شری گرو دتا کرودت جدا،
بابا گرو دتا جی بڑے کرودھ وچ بھی رس دے رنگ دے وچ رنگے ہوئے نے۔
یو مان کھپرا ایک سد،
جواب دین واسطے اسمان خان نو جوابی حملہ کرن واسطے بابا گرو دتا جی نے بھی اپنے پتھے وچوں چوڑا جیا چار انگلا چوڑا کھپرا تیر کڈیا جڑا بڑا تکھا ہے۔
تان کان لگ تان مانا،
پورا تان لا کے کن تک تان کے کن تک کھچ کے بابا گرو دتا جی نے
چھٹیو سب ایک جو سرپ سمانا،
تیر چلایا تے اینا تیجی نال تیر بابا گرو دتا جی دی کمان چو نکل کے گیا، مانو جی اڈنا ہے اڈنا سپ نکل کے جانا ہے۔
لگے او کھان کے پال مثالا،
تیر چھڈیا اینی تیزی نال گیا کہ اسمان خان کولو اپنا آپ سنبھالیا نہیں گیا، او تیر اسمان خان دے متھے وچ جا کے بجا ہے۔
جان ند دیکھت پہنچیو بسمی اللہ،
کہندے ایدا او تیر ود کے متھے ول آیا اسمان خان دے، کہندے مانو جویں دودھ نو ویکھ کے سپ دوڑ کے نیڑے آوندا ہے۔
سر کو پھور پار تب پریو، آسمان ترنگ سے گریو،
متھے چ تیر بجا آسمان خان دے تیر پار نکل گیا تے آسمان خان اچھل کے زمین تے ڈگا تے دی موت ہو گئی۔ متھے وچ تیر بجا اور تیر پار جا نکلیا، آسمان خان مر کے زمین تے ڈگ پیا۔
پریو نکت بابا چل گئے جان سکا سم تب رد نیو،
آخو ستنام سری۔ ہوں اتے بابا گرو دتا صاحب جدو ویکھیا بھی آسمان خان مر گیا تے کول چلے گئے، آسمان خان دی لاش دے کول چلے گئے تے بابا گرو دتا جی دے متر سی آسمان خان نال کھیڈ دے سی۔ جدو بابا گرو دتا جی کرتارپور صاحب سن آسمان خان نیڑے رہندا سی، کٹھے شکار کھیڈن جانا، کٹھے بچن بلاس گھنٹیاں بدھی کرنے، پر جدو آسمان خان ماریا گیا تے اونوں اپنا متر جان کے یہ تا مر گیا، بابا گرو دتا جی دی اکھاں پار آئیاں، بابا جی دے بھی نیتر پار آئے، کیونکہ جنگ ہے تے جنگ دے وچ جدو ہن متر دشمن بن کے آیا مارنا پیا مجبوری سی، پر مرن تو بعد او دے بابا گرو دتا جی دے نیتر پار آئے۔
بدھی چند پک کہ تت کالا،
بابا گرو دتا جی کول کھلو گئے، بھول گئے بھی جنگ ہو رہا آلے دوالے، اکھاں بھریاں ہوئی، انہیں بابا بدھی چند جی نے ویکھیا بھی بابا جی دشمنا دے کول جا کے کھلو گئے نے، بابا بدھی چند جی پج کے کول گئے۔
آئے کو پریرت پہنچی اتالا،
کوڑے نو پریر کے بابا گرو دتا جی دے کول گئے۔
ترک تیر تم ٹھانڈے کا، دیکھو لشکر امڈیو ماں،
بابا گرو دتا جی نو بابا بدھی چند جی آ کے کہن لگے، بابا جی تسی ایتھے تسی ترکاں دے کول آ کے کھڑے ہو، ترک گھیرا پا کے تہاڈے نیڑے آ پہنچے نے، تسی ترکاں دے نیڑے آ کے کھڑے ہو، مر گیا آسمان خان پر او دے نال دے شپائی کول نے، انہاں دے کول آ کے تسی کیوں کھلوتے ہو؟
دیکھو لشکر امڈیو ماں،
ہاں ویکھو کیویں لشکر امڈ کے تہاڈے ول ودھ کے آ رہا ہے۔
منو سچیت لڑن کے ہیت،
تسی لڑن واسطے سچیت ہوو، ہن جڑے دشمن ہور آ رہے نے انہاں نال لڑن واسطے تیاری کرو۔
اب پہنچ جائے ان کے
جے لڑنا نہیں چاہتے تے پھر مہاراج جی تسی اپنے محلاں چ واپس چلے جاؤ، ایتھے دشمنا دے کول نہ کھلوو۔
سن کر شری گرو دتا کہ،
بھائی بدھی چند نے بینتی کیتی بابا گرو دتا جی نو، سن کے دھن بابا گرو دتا جی بولے، کہن لگے بھائی بدھی چند نو،
ہم سونے تے کھیلت رہے،
بھائی بدھی چند جی آسمان خان ساڈے نال کھیڈیا کردا سی، چھوٹے ہوندے اسی کھیڈدے سی، یہ ساڈا بال سکھائی متر سی، یہ ساڈے نال نت کھیڈیا کردا سی،
ایس برابر ترت سنیو،
ساڈی عمر بھی اکو جنی ہے، ساڈی عمر برابر ہے تے ساڈی برابر دی ہان دی عمر ہون کر کے ساڈا پیار بڑا سی، ساڈا سنیہ بڑا سی،
ملوت بیاست نت پرت ایو،
یہ روز ملیا کردا سی، آس بلاس کردے سی، گھنٹیاں بدھی ساڈے بچن بلاس دے نال ہوندے سن،
بولت ویر اروڈ سدارت،
کئی وارے ਦੇ ਨਾਲ ਸ਼ਿਕਾਰ ਖੇਡਣ ਅਸੀਂ ਬਾਹਰ ਜਾਇਆ ਕਰਦੇ ਸੀ, ਇਕੱਠੇ ਸ਼ਿਕਾਰ ਖੇਡਦੇ ਸੀ, ਮਿਲ ਕੇ ਇਕੱਠੇ ਹੋ ਕੇ ਅਸੀਂ ਜੰਗਲ ਚ ਹਿਰਨਾਂ ਦਾ ਸ਼ਿਕਾਰ ਖੇਡਦੇ ਰਹੇ ਹਾਂ, ਹਿਰਨਾਂ ਨੂੰ ਮਾਰਦੇ ਰਹੇ ਹਾਂ.
ਆਪਣੇ ਉੱਤ ਨ ਬੋਲਤ ਕੈਸੇ ਹਮ ਟਿਕ ਖੜੇ ਦੇਖ ਕਰ ਐਸੇ.
ਹੁਣ ਪਤਾ ਨੀ ਇਹਨੂੰ ਕੀ ਹੋ ਗਿਆ, ਨਾ ਉੱਠਦਾ ਨਾ ਬੋਲਦਾ. ਇਕਦਮ ਬਾਬਾ ਗੁਰਦਿੱਤਾ ਜੀ ਅਸਚਰਜਤਾ ਵਿਚ ਚਲੇ ਗਏ ਸਨ ਤੇ ਕਹਿੰਦੇ ਹੁਣ ਉੱਠਦਾ ਹੀ ਨੀ ਪਿਆ, ਅਸੀਂ ਇਹਦੇ ਕੋਲ ਖੜੇ ਆ, ਇਹਨੂੰ ਵੇਖ ਰਹੇ ਆ, ਨਾ ਉੱਠਦਾ ਨਾ ਬੋਲਦਾ ਤੇ ਨਾ ਹੀ ਸਾਡੇ ਵੱਲ ਵੇਖਦਾ.
ਬੀਬੀ ਚੰਦ ਕਹਿ ਇਹ ਮਰ ਗਏ.
ਬੀਬੀ ਚੰਦ ਜੀ ਕਹਿੰਦੇ ਬਾਬਾ ਜੀ ਤਾਂ ਮਰ ਗਿਆ, ਹੁਣ ਇਹਨੇ ਕੀ ਬੋਲਣਾ, ਇਹਦੇ ਤਾਂ ਪ੍ਰਾਣ ਨਿਕਲ ਚੁੱਕੇ ਨੇ ਮਹਾਰਾਜ, ਇਹ ਹੁਣ ਕੀ ਬੋਲੇਗਾ.
ਤੁਮਰੇ ਕਰਤੇ ਸ਼ੁਭ ਪਦ ਲਿਓ.
ਬਾਬਾ ਜੀ ਤੁਹਾਡੇ ਹੱਥੀ ਮਰਨ ਕਰਕੇ ਇਹਨੂੰ ਸ਼ੁਭ ਗਤੀ ਮਿਲ ਗਈ, ਨਹੀਂ ਤਾਂ ਪਤਾ ਨੀ ਕਿੰਨੇ ਜਨਮਾਂ ਚ ਭਟਕਦਾ. ਪਰ ਤੁਹਾਡੇ ਹੱਥੀ ਮਰਨ ਕਰਕੇ ਅਸਮਾਨ ਖਾਂ ਨੂੰ ਸ਼ੁਭ ਗਤੀ ਪਰਮ ਗਤੀ ਮਿਲ ਗਈ ਹੈ.
ਜੀਵਤ ਹਾਂ ਕਿਰਪਾ ਬੋਧਾਰੋ.
ਜਦੋਂ ਇੱਥੇ ਜੀਵਦਾ ਸੀ ਉਦੋਂ ਵੀ ਤੁਸੀਂ ਇਹਦੇ ਤੇ ਬੜੀ ਕਿਰਪਾ ਕਰਦੇ ਸੀ.
ਭਇਓ ਮ੍ਰਿਤਕ ਭਵ ਤੇ ਅਵਤਾਰੋ.
ਹੁਣ ਮਰ ਗਿਆ ਤੇ ਹੁਣ ਵੀ ਤੁਸੀਂ ਇਹਨੂੰ ਸੰਸਾਰ ਤੋਂ ਤਾਰ ਦਿੱਤਾ, ਮਾਰ ਕੇ ਵੀ ਇਹਨੂੰ ਤਾਰ ਦਿੱਤਾ ਹੈ.
ਸੁਣ ਕਰ ਸ੍ਰੀ ਗੁਰ ਸੁਤ ਬਿਸਮਾਇਓ ਸ਼ਸਤਰ ਧਰਨ ਕੋ ਇਹ ਫਲ ਪਾਇਓ.
ਸੁਣ ਕੇ ਗੁਰੂ ਸੁਤ ਬਾਬਾ ਗੁਰਦਿੱਤਾ ਜੀ ਮਨ ਚ ਬੜੇ ਹੈਰਾਨ ਹੋਏ ਤੇ ਸੋਚਦੇ ਕਹਿੰਦੇ ਸ਼ਸਤਰ ਧਾਰਨ ਕਰਨ ਦਾ ਆਹ ਫਲ ਹੈ, ਸ਼ਸਤਰਾਂ ਨੂੰ ਧਾਰਨ ਕਰਨ ਦਾ ਇਹ ਫਲ ਪ੍ਰਾਪਤ ਕੀਤਾ ਹੈ.
ਰਣ ਕੇ ਲੜਨ ਤਨਕ ਨੈ ਦਇਆ.
ਜਦੋਂ ਜੰਗ ਦੇ ਮੈਦਾਨ ਚ ਲੜਨਾ ਪੈਂਦਾ ਸ਼ਸਤਰ ਪਕੜ ਕੇ, ਫਿਰ ਥੋੜੀ ਜਿੰਨੀ ਵੀ ਦਇਆ ਨਹੀਂ ਆਉਂਦੀ, ਲੜਨ ਵੇਲੇ ਜੰਗ ਦੇ ਵਿਚ ਤਨਕ ਮਾਤਰ ਵੀ ਦਇਆ ਨਹੀਂ ਆਉਂਦੀ. ਕਹਿੰਦੇ ਸਾਡਾ ਮਿੱਤਰ ਸੀ ਤੇ ਮਿੱਤਰਾਂ ਵਰਗਾ ਸੀ, ਸਾਡੇ ਨਾਲ ਰਹਿੰਦਾ ਸੀ, ਪਰ ਇਹਨੂੰ ਅਸੀਂ ਮਾਰ ਦਿੱਤਾ, ਸਾਡੇ ਮਨ ਚ ਇਹਨੂੰ ਮਾਰਨ ਸਮੇਂ ਦਇਆ ਨਹੀਂ ਆਈ.
ਬਿਸੂਰਤ ਗੁਰ ਟਿਗ ਆਇਓ.
ਬਾਬਾ ਗੁਰਦਿੱਤਾ ਜੀ ਬੜੇ ਝੂੜੇ ਮਨ ਦੇ ਵਿਚ, ਬਹੁਤ ਉਨ੍ਹਾਂ ਨੇ ਪਛਤਾਵਾ ਕੀਤਾ ਸਮਾਨ ਖਾਂ ਨੂੰ ਮਾਰਨ, ਹਾਲਾਂਕਿ ਬੰਦੇ ਪਹਿਲਾਂ ਵੀ ਬਹੁਤ ਮਾਰੇ, ਪਰ ਬਾਬਾ ਗੁਰਦਿੱਤਾ ਜੀ ਨੇ ਜਦੋਂ ਅਸਮਾਨ ਖਾਂ ਨੂੰ ਮਾਰਿਆ ਨਾ, ਇਕਦਮ ਮਨ ਦੀ ਦਸ਼ਾ ਵੈਰਾਗੀ ਦਸ਼ਾ ਬਣ ਗਈ, ਵੈਰਾਗ ਆ ਗਿਆ ਉਸ ਵਕਤ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ.
ਦੇਖਤ ਮ੍ਰਿਤਕ ਬਦਨ ਕੁਮਲਾਇਓ.
ਉਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਚਿਹਰਾ ਕੁਮਲਾਇਆ ਜਿਹਾ ਹੋਇਆ, ਚਿਹਰੇ ਦੇ ਉੱਤੇ ਕੋਈ ਉਹੋ ਜਿਹਾ ਵਿਗਾਸ ਨਹੀਂ ਹੈ.
ਹੀਰ ਪੁੱਤਰ ਕੀ ਦਸ਼ਾ ਕਿਰਪਾਲੋ.
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੀ ਹਾਲਤ ਵੇਖੀ, ਇਹਨਾਂ ਦਾ ਮਨ ਦਇਆ ਨਾਲ ਭਰ ਆਇਆ, ਕਰੁਣਾ ਨਾਲ ਭਰ ਆਇਆ, ਬਾਬਾ ਗੁਰਦਿੱਤਾ ਜੀ ਦੀ ਹਾਲਤ ਵੇਖੀ.
ਸਤਿਗੁਰ ਧੀਰਜ ਦੇਈ ਵਿਸਾਲੋ.
ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਧੀਰਜ ਦਿੱਤਾ, ਬਾਬਾ ਗੁਰਦਿੱਤਾ ਜੀ ਨੂੰ ਵਿਸ਼ਾਲ ਹੌਸਲਾ ਦਿੱਤਾ.
ਸੰਗ ਸੁਪਟ ਦੇ ਕਰ ਤਬ ਦੋਏ ਕਰ ਅੰਤਰ ਪਹੁੰਚਾਇਓ ਸੋਏ.
ਨਾਲ ਦੋ ਸੂਰਮੇ ਭੇਜੇ ਬਾਬਾ ਗੁਰਦਿੱਤਾ ਜੀ ਦੇ, ਆਖਿਆ ਇਹਨਾਂ ਨੂੰ ਘਰ ਛੱਡ ਕੇ ਆਓ, ਬਾਬਾ ਗੁਰਦਿੱਤਾ ਜੀ ਨੂੰ ਮਹਿਲਾਂ ਚ ਛੱਡ ਕੇ ਆਓ. ਦੋ ਸੇਵਾਦਾਰ ਸੂਰਮੇ ਗਏ, ਉਹ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਮਹਿਲਾਂ ਵਿਚ ਗਏ.
ਕਰ ਚਿਤ ਸ਼ਾਂਤ ਬੈਠ ਕਰ ਰਹੇ.
ਬਾਬਾ ਗੁਰਦਿੱਤਾ ਜੀ ਸੋਚੀ ਜਾਂਦੇ ਨੇ ਵੀ ਮਰ ਗਿਆ ਸਮਾਨ ਖਾਂ, ਉਹਨਾਂ ਦੇ ਮਨ ਚ ਇਹੀ ਪਛਤਾਵਾ ਚੱਲੀ ਜਾਂਦਾ, ਸਮਾਨ ਖਾਂ ਦੀ ਮੌਤ ਹੋ ਗਈ, ਸਾਡੇ ਹੱਥੋਂ ਮਰਿਆ, ਉਹਦੀਆਂ ਗੱਲਾਂ ਚੇਤੇ ਆ ਰਹੀਆਂ, ਤੇ ਉਸੇ ਤਰ੍ਹਾਂ ਸੋਚਦਿਆਂ ਸੋਚਦਿਆਂ ਬਾਬਾ ਗੁਰਦਿੱਤਾ ਜੀ ਨੂੰ ਲਿਜਾ ਕੇ ਉਹਨਾਂ ਸੇਵਾਦਾਰਾਂ ਨੇ ਘਰ ਜਾ ਕੇ ਬਿਠਾ ਦਿੱਤਾ. ਬਾਬਾ ਜੀ ਸ਼ਾਂਤ ਹੋ ਕੇ ਘਰ ਚੁੱਪ ਕਰਕੇ ਬੈਠ ਗਏ.
ਭਈ ਤੁਸ਼ਨੀ ਸੁਨੇ ਨਾ ਕਹੇ.
ਚੁੱਪ ਹੀ ਕਰਕੇ ਬਾਬਾ ਗੁਰਦਿੱਤਾ ਜੀ ਨਾ ਕਿਸੇ ਨਾਲ ਬੋਲੇ, ਨਾ ਕਿਸੇ ਦੀ ਗੱਲ ਸੁਣੀ.
ਜਬ ਦੋਨੋਂ ਕਾ ਸਸਰ ਜਵਾਏ ਸੰਗਲ ਕਨੇ ਫਿਰ ਮੈਂ ਘਾਏ.
ਜੀ ਜਦੋਂ ਦੋਵੇਂ ਸਹੁਰਾ ਜਵਾਈ ਪੈਂਦੇ ਖਾਂ ਤੇ ਅਸਮਾਨ ਖਾਂ ਦੋਵੇਂ ਮਾਰੇ ਗਏ, ਜੰਗ ਦੇ ਮੈਦਾਨ ਚ ਬੜਾ ਭਿਆਨਕ ਸੰਘਰ ਹੋਇਆ, ਔਰ ਇਸ ਸੰਘਰ ਵਿਚ ਬਹੁਤ ਤੁਰਕ ਮਾਰੇ ਗਏ.
ਕੁਤਬ ਖਾਨ ਯਾਰ ਕਾਲੇ ਖਾਨ ਤਿਆਗਿਓ ਆਸਾ ਵਿਜੈ ਮਾਨ.
ਇਹ ਪੰਜ ਜਰਨੈਲ ਸੀ, ਤਿੰਨ ਮਾਰੇ ਗਏ ਨੇ ਇਨ੍ਹਾਂ ਦੇ, ਤੇ ਦੋ ਜਰਨੈਲ ਰਹਿ ਗਏ ਨੇ. ਖੋਜਾ ਅਨਵਰ ਖਾਂ ਵੀ ਮਾਰਿਆ ਗਿਆ, ਪੈਂਦੇ ਖਾਂ ਵੀ, ਅਸਮਾਨ ਖਾਂ ਵੀ, ਹੁਣ ਪਿੱਛੇ ਬਚੇ ਕਾਲੇ ਖਾਂ ਤੇ ਸੂਬਾ ਜਲੰਧਰ ਕੁਤਬ ਖਾਂ. ਇਹ ਜਿਹੜੇ ਦੋਵੇਂ ਸਨ, ਇਹ ਹੁਣ ਵਿਚਾਰ ਕਰਨ ਲੱਗੇ, ਆਪਸ ਵਿਚ ਗੱਲ ਕਰਨ ਲੱਗੇ ਵੀ ਇਹ ਤਾਂ ਆਪਣਾ ਬੜਾ ਵੱਡਾ ਨੁਕਸਾਨ ਹੋਇਆ ਕਿ ਪੈਂਦੇ ਖਾਂ ਜੰਗ ਦੇ ਮੈਦਾਨ ਚ ਮਾਰਿਆ ਗਿਆ,
ਤਿਆਗਿਓ ਆਸਾ ਵਿਜੈ ਮਾਨ,
ਇਹਨਾਂ ਨੇ ਆਸ ਤਿਆਗ ਦਿੱਤੀ ਵੀ ਹੁਣ ਨਹੀਂ ਸਾਡੀ ਜਿੱਤ ਹੋ ਸਕਦੀ, ਹੁਣ ਅਸੀਂ ਇਹ ਜੰਗ ਨਹੀਂ ਜਿੱਤ ਸਕਦੇ।
ਲਸ਼ਕਰ ਜਿਸਕੇ ਸੰਗ ਚੜਾਇਓ,
ਜਿਹਦੇ ਨਾਲ ਅਸੀਂ ਲਸ਼ਕਰ ਚੜਾਇਆ ਸੀ ਪੈਂਦੇ ਖਾਂ ਦੀ ਮਦਦ ਕਰਨ ਵਾਸਤੇ,
ਹੁਕਮ ਸ਼ਾਹ ਕਰ ਮੈਂ ਪਛਾਇਓ,
ਔਰ ਬਾਦਸ਼ਾਹ ਨੇ ਹੁਕਮ ਕਰਕੇ ਪੈਂਦੇ ਖਾਂ ਦੀ ਮਦਦ ਵਾਸਤੇ ਏਡਾ ਵੱਡਾ ਲਸ਼ਕਰ ਤੇ ਸਾਨੂੰ ਭੇਜਿਆ ਸੀ।
ਉਹ ਬਾਜੀ ਸਭ ਹੋਈ ਨਾਸ਼,
ਉਹ ਸਾਰੀ ਬਾਜੀ ਤਾਂ ਨਾਸ ਹੋ ਗਈ, ਪੈਂਦੇ ਖਾਂ ਮਾਰਿਆ ਗਿਆ ਹੈ।
ਹੁਣ ਪਕੜਨ ਤੋਂ ਛੁੱਟਿਓ ਵਿਸ਼ਵਾਸ,
ਇਹ ਵਿਸ਼ਵਾਸ ਛੁੱਟ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਪਕੜ ਸਕਦੇ। ਜੇ ਪੈਂਦੇ ਖਾਂ ਨਹੀਂ ਫੜ ਸਕਿਆ ਤੇ ਆਪਣੇ ਚ ਕੀ ਤਾਕਤ ਹੈ ਕਿ ਆਪਾਂ ਗੁਰੂ ਨੂੰ ਫੜ ਸਕੀਏ।
ਕਾਲੇ ਖਾ ਬਖਾਨਤ ਖਰੋ, ਕਹੋ ਕੁਤਮ ਖਾ ਅਬ ਕਿਆ ਕਰੋ।
ਕਾਲੇ ਖਾਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ ਵੇਖ ਕੇ ਪੈਂਦੇ ਖਾਂ ਦੀ ਮੌਤ, ਅਸਮਾਨ ਖਾਂ ਦੀ ਮੌਤ, ਤੇ ਕਾਲੇ ਖਾਂ ਬੋਲਿਆ ਕੁਤਬ ਖਾਂ ਸੂਬੇ ਜਲੰਧਰ ਨੂੰ, ਕਹਿੰਦਾ ਕੁਤਬ ਖਾਂ ਜੀ ਹੁਣ ਦੱਸੋ ਹੁਣ ਕੀ ਕਰੀਏ ਆਪਾਂ, ਹੁਣ ਤਾਂ ਬੜੀ ਸਮੱਸਿਆ ਬਣ ਗਈ, ਹੁਣ ਕੀ ਕਰੀਏ।
ਪੈਂਦੇ ਖਾਂ ਜੰਗ ਮਰਵਾਏ,
ਪੈਂਦੇ ਖਾਂ ਤਾਂ ਜੰਗ ਦੇ ਮੈਦਾਨ ਚ ਅਸੀਂ ਮਰਵਾ ਚੁੱਕੇ, ਪੈਂਦੇ ਖਾਂ ਤਾਂ ਮਾਰਿਆ ਜਾ ਚੁੱਕਾ।
ਗੁਰੂ ਮਵਾਸਰੈ ਸਿਛਾਏ,
ਗੁਰੂ ਹਾਲੇ ਵੀ ਸਾਡੇ ਤੋਂ ਆਕੀ ਹੈ, ਗੁਰੂ ਹਾਲੇ ਵੀ ਸਾਡੇ ਤੋਂ ਬਾਗੀ, ਇਸੇ ਜਗ੍ਹਾ ਤੇ ਇਸੇ ਥਾਂ ਤੇ ਖੜਾ ਹੈ।
ਹੱਥ ਕਰ ਲਾਪੁਰ ਓਰ ਸਿਧਾਰੈ,
ਹੁਣ ਆਪਾਂ ਇੱਥੋਂ ਵਾਪਸ ਮੁੜ ਕੇ ਲਾਹੌਰ ਨੂੰ ਜੇ ਜਾਈਏ,
ਹਜ਼ਰਤ ਕੋ ਬਦਨ ਦਿਖਾ ਰਹੇ,
ਜੇ ਇੱਥੋਂ ਆਪਾਂ ਹਟ ਕੇ ਲਾਹੌਰ ਨੂੰ ਜਾਵਾਂਗੇ ਤੇ ਬਾਦਸ਼ਾਹ ਨੂੰ ਕੀ ਮੂੰਹ ਵਿਖਾਵਾਂਗੇ, ਜਾ ਕੇ ਬਾਦਸ਼ਾਹ ਦੇ ਕੋਲ ਜਾ ਕੇ ਕੀ ਮੂੰਹ ਲੈ ਕੇ ਜਾਵਾਂਗੇ।
ਗੁਰ ਕੋ ਕਹਿ ਕੇ ਮਾਰੇ ਜੰਗ,
ਤਾਂ ਇੱਕੋ ਰਸਤਾ ਹੈ, ਜਾਂ ਗੁਰੂ ਨੂੰ ਪਕੜੀਏ, ਉੱਥੇ ਤਾਂ ਇਹੀ ਕਹਿ ਕੇ ਆਏ ਆ ਨਾ ਆਪਾਂ ਬਾਦਸ਼ਾਹ ਨੂੰ ਕਿ ਜਾਂ ਅਸੀਂ ਗੁਰੂ ਨੂੰ ਫੜਾਂਗੇ ਜਾਂ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰਾਂਗੇ।
ਕਹਿ ਚੜੇ ਸ਼ਾਹ ਕੇ ਸੰਗ,
ਇਹ ਕਹਿ ਕੇ ਬਾਦਸ਼ਾਹ ਨੂੰ ਆਪਾਂ ਉੱਥੋਂ ਚੜਾਈ ਕਰਕੇ ਆਏ ਸੀ, ਫੌਜਾਂ ਲੈ ਕੇ ਆਏ ਸੀ।
ਦੋਨੋ ਮੈਂ ਇੱਕ ਬੀਨੈ ਬਨੇ, ਅਸੈ ਕਚਹਿਰੀ ਹਮ ਕੋ ਕਨੇ,
ਇਹਨਾਂ ਦੋਵਾਂ ਵਿੱਚੋਂ ਇੱਕ ਵੀ ਸਾਡੇ ਕੋਲੋਂ ਕੰਮ ਨਹੀਂ ਹੋ ਸਕਿਆ, ਨਾ ਗੁਰੂ ਨੂੰ ਫੜ ਸਕੇ ਨਾ ਗੁਰੂ ਨੂੰ ਮਾਰ ਸਕੇ, ਤੇ ਹੁਣ ਬਾਦਸ਼ਾਹ ਦੇ ਸਮੇਤ ਜਿੰਨੀ ਕਚਹਿਰੀ ਆ ਉਹ ਸਾਡੇ ਤੇ ਹੱਸਣਗੇ, ਉਹ ਕਹਿਣਗੇ ਕਾਲੇ ਖਾਂ ਉਦੋਂ ਤਾਂ ਕਿਰਪਾਨ ਚੁੱਕ ਕੇ ਮਿਆਨ ਚ ਪਾ ਕੇ ਪਾਨ ਦਾ ਬੀੜਾ ਚੱਬਿਆ ਸੀ ਤੇ ਕਹਿੰਦਾ ਸੀ ਮੈਂ ਇਹ ਜੰਗ ਦੀ ਮੁਹਿੰਮ ਸਰ ਕਰਾਂਗਾ, ਹੁਣ ਕੀ ਹੋਇਆ, ਹੁਣ ਲੋਕ ਹੱਸਣਗੇ ਮੇਰੇ ਤੇ, ਸਾਰੀ ਕਚਹਿਰੀ ਵਜ਼ੀਰ ਮੇਰੇ ਤੇ ਹੱਸਣਗੇ।
ਲੱਖੋਂ ਧਨ ਕੋ ਦੇ ਸਿਰ ਪਾਓ,
ਬਾਦਸ਼ਾਹ ਨੇ ਜਦੋਂ ਸਾਨੂੰ ਟੋਰਿਆ, ਲੱਖਾਂ ਰੁਪਈਆ ਦੇ ਕੇ ਟੋਰਿਆ, ਸਿਰੇ ਪਾਓ ਦੇ ਕੇ ਸਾਨੂੰ ਟੋਰਿਆ, ਮਾਣ ਤੇ ਇੱਜ਼ਤ ਦੇ ਕੇ ਟੋਰਿਆ,
ਵਡਿਆਈ ਦੇਖਤੀ ਉਮਰਾਓ,
ਸਾਡੀ ਬੜੀ ਵਡਿਆਈ ਕੀਤੀ ਸਾਰੇ ਅਫਸਰਾਂ ਦੇ ਵਿੱਚ, ਸਾਡਾ ਸਤਿਕਾਰ ਕੀਤਾ, ਸਾਨੂੰ ਸਿਰੇ ਪਾਓ ਦਿੱਤੇ ਨੇ।
ਕਹਾਂ ਉਪਾਏ ਕਰੇ ਕਹਿ ਦਿਓ, ਨਾ ਤੁਰ ਮਰਨ ਮੂੰਡ ਪਰ ਲਿਓ,
ਹੁਣ ਕੀ ਉਪਾਅ ਕਰੀਏ, ਕੁਤਬ ਖਾਂ ਸੂਬਾ ਜਲੰਧਰ ਤੂੰ ਦੱਸ ਹੁਣ ਕੀ ਉਪਾਅ ਕਰੀਏ, ਹੁਣ ਕੀ ਕਹੀਏ, ਜਾਂ ਤਾਂ ਹੁਣ ਇੱਥੇ ਮਰਨਾ ਹੀ ਆਪਣੇ ਸਿਰ ਤੇ ਪ੍ਰਵਾਨ ਕਰੀਏ, ਇਹੀ ਹੋ ਸਕਦਾ, ਜਿਉਂਦਿਆਂ ਤੇ ਵਾਪਸ ਮੂੰਹ ਤੇ ਮੂੰਹ, ਰੋਜ਼ ਮਰਾਂਗੇ ਜੇ ਜਿਉਂਦੇ ਜਾਵਾਂਗੇ ਤੇ ਰੋਜ਼ ਮਰਾਂਗੇ, ਰੋਜ਼ ਮੌਤ ਹੋਵੇਗੀ, ਰੋਜ਼ ਦੇ ਮਰਨ ਨਾਲੋਂ ਚੰਗਾ ਇੱਕੋ ਵਾਰੀ ਇੱਥੇ ਜੰਗ ਦੇ ਮੈਦਾਨ ਚ ਮਰ ਜਾਈਏ।
ਲਸ਼ਕਰ ਲੜਤ ਗਯੋ ਮਰ ਕਨੋ,
ਲੜਦਿਆਂ ਲੜਦਿਆਂ ਸਾਡਾ ਲਸ਼ਕਰ ਤਾਂ ਮਾਰਿਆ ਜਾ ਚੁੱਕਾ, ਬਹੁਤ ਸਾਰੀਆਂ ਫੌਜਾਂ ਸਾਡੀਆਂ ਜੰਗ ਦੇ ਮੈਦਾਨ ਚ ਮੁੱਕ ਚੁੱਕੀਆਂ ਨੇ, ਨਿਬੜ ਚੁੱਕੀਆਂ ਨੇ।
ਕਬਹੋ ਜਨਨੀ ਜਨੇ ਨਾ ਮਨੋ,
ਇਦਾਂ ਮਰ ਗਏ ਨੇ ਸੂਰਮੇ, ਮਾਨੋ ਜਦੇ ਕਿਵੇ ਕਦੇ ਕਿਸੇ ਮਾਵਾਂ ਨੇ ਜਣੇ ਹੀ ਨਾ ਹੋਣ, ਇਦਾਂ ਮਰ ਗਏ ਨੇ ਮਾਨੋ ਕਿਸੇ ਮਾਂ ਨੇ ਜਣੇ ਹੀ ਨਾ ਹੋਣ।
ਕੁਤਬ ਖਾਨ ਸੁਣ ਕੀਨ ਬਖਾਨ,
ਜਦੋਂ ਕਾਲੇ ਖਾਂ ਇਹ ਬੋਲਿਆ, ਕੁਤਬ ਖਾਂ ਨੇ ਸੁਣਿਆ, ਸੁਣ ਕੇ ਕੁਤਬ ਖਾਂ ਬੋਲਿਆ,
ਜੋ ਵਿਚਾਰ ਆਪ ਬੁੱਧੀਮਾਨ,
ਕਹਿੰਦਾ ਕਾਲੇ ਖਾਂ ਜੀ ਹੁਣ ਤੁਸੀਂ ਇਸ ਗੱਲ ਦੀ ਵਿਚਾਰ ਕਰੋ ਕੀ ਕਰਨਾ, ਤੁਸੀਂ ਬੁੱਧੀਮਾਨ ਹੋ, ਸਿਆਣੇ ਹੋ, ਨਾਲੇ ਤੁਸੀਂ ਸਾਡੇ ਸਿਪਾਹ ਸਲਾਰ ਹੋ, ਅਸੀਂ ਤਾਂ ਤੁਹਾਡੀ ਅਗਵਾਈ ਚ ਲੜ ਰਹੇ, ਸਿਪਾਹ ਸਲਾਰ ਤੋਂ ਤੁਸੀਂ ਹੋ, ਤੁਸੀਂ ਬੁੱਧੀਮਾਨ ਹੋ, ਸਿਆਣੇ ਹੋ, ਤੁਸੀਂ ਵਿਚਾਰੋ।
ਕਹੋ ਗੁਰੂ ਕਹਿ ਲੀਜੈ ਮਾਰ,
ਤਾਂ ਇੱਕੋ ਕੰਮ ਹੈ, ਜਾਂ ਤਾਂ ਗੁਰੂ ਨੂੰ ਪਕੜੋ ਤੇ ਜਾਂ ਫਿਰ ਗੁਰੂ ਨੂੰ ਜੰਗ ਦੇ ਮੈਦਾਨ ਚ ਮਾਰ ਦਿਓ।
ਇਸ ਬਿਨ ਮਸਲਤ ਅਪਰ ਨਸਾਰ,
ਇਹਦੇ ਤੋਂ ਬਿਨਾਂ ਹੋਰ ਕੋਈ ਮਸਲਤ ਨਹੀਂ, ਹੋਰ ਕੋਈ ਸਲਾਹ ਨਹੀਂ। ਮੇਰੀ ਸਲਾਹ ਤਾਂ ਇਹੀ ਹੈ ਕਿ ਜਾਂ ਗੁਰੂ ਨੂੰ ਪਕੜੋ ਤੇ ਜਾਂ ਮਾਰ ਦਿਓ।
ਲੜਦੇ ਬਿਨਾਂ ਉਪਾਏ ਨਾ ਔਰ, ਮਾਰੋ ਕਹਿ ਮਰੀਏ ਇਸ ਚੋਰ।
ਲੜਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਉਪਾਅ ਨਹੀਂ, ਲੜਾਈ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਵਸੀਲਾ ਨਹੀਂ। ਹੁਣ ਜਾਂ ਤਾਂ ਲੜ ਕੇ ਮਾਰੋ ਤੇ ਜਾਂ ਫਿਰ ਇਸ ਜੰਗ ਦੇ ਮੈਦਾਨ ਚ ਲੜ ਕੇ ਮਰ ਜਾਓ। ਬਸ ਹੁਣ ਇਹੀ ਕੰਮ ਹੈ ਸਾਡੇ ਕੋਲ, ਇਹਦੇ ਤੋਂ ਇਲਾਵਾ ਹੋਰ ਸਾਡੇ ਕੋਲ ਕੋਈ ਰਸਤਾ ਬਾਕੀ ਨਹੀਂ ਬਚਿਆ।
ਸਭ ਲਸ਼ਕਰ ਕੋ ਕਰੇ ਕਿਥਾਏ,
ਜਿੰਨਾ ਲਸ਼ਕਰ ਬਚਿਆ ਆ ਜਿੰਨੀ ਫੌਜ ਬਚੀ ਹੈ ਇਹ ਸਾਰੀ ਫੌਜ ਨੂੰ ਸਾਰੇ ਲਸ਼ਕਰ ਨੂੰ ਇਕੱਠਾ ਕਰੋ।
ਮੁੱਖ ਚਲੇ ਦੁੰਦਪ ਬਜਵਾਏ,
ਆਪਾਂ ਸਨਮੁਖ ਹੋ ਕੇ ਅੱਗੇ ਚੱਲੀਏ, ਨਗਾਰਿਆਂ ਤੇ ਚੋਭਾ ਮਰਵਾ ਕੇ ਨਗਾਰਿਆਂ ਨੂੰ ਗੁੰਜਾਉਂਦਿਆਂ ਹੋਇਆਂ ਇੱਕ ਵਾਰੀ ਅਖੀਰਲਾ ਹੱਲਾ, ਜ਼ੋਰ ਦਾ ਹੱਲਾ ਕਰੀਏ।
ਮਾਰੇ ਗਏ ਗਿਰੇ ਸੋ ਖੇਤ, ਜੀਵਤ ਪਹੁੰਚੋ ਹੋ ਸੁਚੇਤ।
ਜਿਹੜੇ ਤਾਂ ਮਾਰੇ ਗਏ ਉਹ ਤਾਂ ਜੰਗ ਦੇ ਮੈਦਾਨ ਚ ਖੇਤ ਚ ਡਿੱਗੇ ਪਏ ਨੇ, ਪਰ ਜਿਹੜੇ ਹੁਣ ਜੀਵਦੇ ਨੇ ਇਹਨਾਂ ਨੂੰ ਸੁਚੇਤ ਕਰਕੇ, ਇਹਨਾਂ ਨੂੰ ਸਾਵਧਾਨ ਕਰਕੇ ਲੜੀਏ। ਇਹਨਾਂ ਸਾਰਿਆਂ ਨੂੰ ਸੁਚੇਤ ਕਰੋ ਵੰਗਾਰ ਕੇ।
ਲਿਓ ਮਾਰ ਕੇ ਘੇਰੋ ਗਓ, ਇਸ ਕਾਰਜ ਮੈਂ ਬਿਲਮ ਨਾ ਲਓ।
ਜਾਂ ਤਾਂ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰ ਕੇ ਘੇਰ ਲਓ, ਘੇਰ ਕੇ ਮਾਰ ਦਿਓ ਜਾਂ ਪਕੜ ਲਓ। ਇਸ ਕਾਰਜ ਵਿਚ ਹੁਣ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ, ਹੁਣ ਆਪਾਂ ਨੂੰ ਢਿੱਲ ਮੱਠ ਨਹੀਂ ਕਰਨੀ ਚਾਹੀਦੀ।
ਬਾਬਾ ਜਾਮ ਨਿਸਤੇ ਰਣ ਲਰੇ,
ਬਾਬਾ ਪੈਰ ਰਾਤ ਰਹਿੰਦਿਆਂ, ਅੰਮ੍ਰਿਤ ਵੇਲਾ ਸੀ ਉਸ ਵੇਲੇ ਜਦੋਂ ਦੀ ਆਪਾਂ ਲੜਾਈ ਕਰ ਰਹੇ ਹਾਂ, ਜੰਗ ਕਰ ਰਹੇ ਹਾਂ।
ਬਾਸਰ ਡੇਢ ਜਾਮ ਅਬ ਚਰੇ,
ਡੇਢ ਪੈਰ ਦਿਨ ਚੜ ਗਿਆ ਤੇ ਹਾਲੇ ਵੀ ਲੜ ਰਹੇ ਹਾਂ। ਸਵਾ ਪੈਰ ਰਾਤ ਰਹਿੰਦੀ ਸੀ ਉਦੋਂ ਦੀ ਲੜਾਈ ਸ਼ੁਰੂ ਕੀਤੀ ਹੈ, ਡੇਢ ਪੈਰ ਰਾਤ, ਡੇਢ ਪੈਰ ਦਿਨ ਚੜ ਗਿਆ ਤੇ ਹੁਣ ਵੀ ਅਲੀ ਹਾਲੇ ਵੀ ਅਸੀਂ ਲੜਾਈ ਕਰ ਰਹੇ ਹਾਂ।
ਭਈ ਫਤ ਸਭ ਹੈਨ ਸਮੇਤ,
ਇੰਨੇ ਘੰਟੇ ਲੜਨਾ ਸੌਖਾ ਹੈ, ਇੰਨੀ ਲੜਾਈ ਕਰਦਿਆਂ ਕਰਦਿਆਂ ਘੋੜੇ ਵੀ ਥੱਕ ਗਏ ਨੇ। ਜਵਾਨਾਂ ਤਾਂ ਥੱਕਣਾ ਹੀ ਹੈ, ਸਿਪਾਹੀਆਂ ਨੇ ਤਾਂ ਥੱਕਣਾ ਹੀ ਹੈ। ਉਹਨਾਂ ਸਿਪਾਹੀਆਂ ਨੂੰ ਚੁੱਕ ਕੇ ਲੜਨ ਵਾਲੇ ਜਿਹੜੇ ਘੋੜੇ ਨੇ, ਉਹ ਘੋੜੇ ਵੀ ਹੁਣ ਬਿਲਕੁਲ ਥੱਕ ਚੁੱਕੇ ਨੇ, ਟੁੱਟ ਚੁੱਕੇ ਨੇ।
ਅਬ ਕਰ ਹਿਲ ਜੀਤੀ ਐ ਖੇਤ,
ਹੁਣ ਤਾਂ ਬਸ ਹੁਣ ਜਿਆਦਾ ਲਮਕਾਓ ਨਾ ਜੰਗ ਨੂੰ, ਹੁਣ ਤਾਂ ਹੱਲਾ ਕਰਕੇ ਇੱਕ ਵਾਰੀ ਜੰਗ ਜਿੱਤ ਲਈਏ, ਹਮਲਾ ਕਰਕੇ ਇੱਕ ਵਾਰੀ ਖੇਤ ਨੂੰ ਜਿੱਤ ਲਈਏ।
ਕਿਮ ਸੁਣ ਕੇ ਤਵ ਕਾਲੇ ਖਾਨਾ, ਬਜੈ ਜੁਝਾਓ ਹੁਕਮ ਬਖਾਨਾ।
ਇਹ ਸੁਣ ਕੇ ਉਸ ਵੇਲੇ ਕਾਲੇ ਖਾਨ ਨੇ ਕਹਿਣ ਲੱਗਾ ਆਪਣੇ ਸਾਥੀਆਂ ਨੂੰ ਵੀ ਤਿਆਰ ਹੋ ਜਾਓ। ਇਹਨੇ ਆਖਿਆ ਨਗਾਰਿਆਂ ਤੇ ਚੋਭਾ ਮਾਰ ਜੋ, ਬਜਾਊ ਜੁਝਾਊ ਨਗਾਰੇ ਜਿਹੜੇ ਨੇ ਰਣ ਸਿੰਘੇ ਨੇ ਉਹ ਬਜਾ ਦਿਓ, ਇੱਕ ਵਾਰੀ ਸਾਰੇ ਸੂਰਮਿਆਂ ਨੂੰ ਉਤਸ਼ਾਹਿਤ ਕਰ ਦਿਓ।
ਨਰ ਪਟ ਸਾ ਪਟ ਲੀਏ ਬਤੂਰ,
ਇਹਨੇ ਬੰਦੇ ਭੇਜ ਕੇ ਜਿੰਨੇ ਸਿਪਾਹੀ ਸਨ ਸਾਰੇ ਇੱਕ ਥਾਂ ਤੇ ਇਕੱਠੇ ਕਰ ਲਏ।
ਬੰਦੇ ਉਹ ਟੋਲ ਭਨਿਓ ਤਿੰਨ ਔਰ,
ਟੋਲ ਬਨ ਲਿਆ, ਜਥਾ ਇਕੱਠਾ ਕਰ ਲਿਆ ਲੜਨ ਵਾਸਤੇ, ਫੌਜ ਇਕੱਠੀ ਕਰ ਲਈ ਜਿਹੜੀ ਪਹਿਲਾਂ ਖਿੰਡੀ ਹੋਈ ਸੀ ਇਧਰ ਉਧਰ, ਸਭ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਉਹਨਾਂ ਨੂੰ ਬੋਲਿਆ, ਕਹਿਣ ਲੱਗਾ
ਜੋ ਅਬ ਪ੍ਰਾਨਨ ਪਿਆਰੇ ਕਰੇ।
ਕਹਿੰਦਾ ਬਾਈ ਸੁਣ ਲਓ, ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਕਹਿੰਦਾ, ਜਿਹਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਜਿਨ੍ਹਾਂ ਨੂੰ ਆਪਣੇ ਪ੍ਰਾਣ ਪਿਆਰੇ ਹਨ,
ਦੁੱਤ ਬੰਤਾ ਘਰ ਪ੍ਰੀਤੀ ਧਰੇ,
ਜਿਨ੍ਹਾਂ ਨੂੰ ਆਪਣੀ ਘਰ ਵਾਲੀ, ਆਪਣਾ ਪਰਿਵਾਰ, ਆਪਣੇ ਪੁੱਤਰ ਪਿਆਰੇ ਨੇ, ਜਿਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਪ੍ਰੀਤ ਹੈ।
ਸੋ ਹਟ ਜਾਓ ਸ਼ਸਤਰ ਕੋ ਤਿਆਗੋ,
ਉਹ ਬੰਦੇ ਹੁਣੇ ਜੰਗ ਨੂੰ ਛੱਡ ਕੇ ਪਿੱਛੇ ਹਟ ਜਾਓ, ਸ਼ਸਤਰ ਤਿਆਗ ਕੇ ਮੂੰਹ ਚ ਘਾ ਪਾ ਕੇ ਕਾਇਰ ਬਣ ਕੇ ਦੌੜ ਜਾਓ ਇੱਥੋਂ।
ਅਪਰ ਜੀਵ ਕਾ ਕਰਵੇ ਲਾਗੋ,
ਉਹ ਜਾ ਕੇ ਹੋਰ ਜਾ ਕੇ ਕੰਮ ਕਰਨ, ਮੁੜ ਕੇ ਹਥਿਆਰ ਨਾ ਚੁੱਕਣ। ਜਿਨ੍ਹਾਂ ਨੂੰ ਆਪਣਾ ਪਰਿਵਾਰ ਜਾਂ ਆਪਣੀ ਜਾਨ ਪਿਆਰੀ ਹੈ, ਉਹ ਇੱਥੋਂ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਣ, ਔਰ ਜਾ ਕੇ ਹੋਰ ਕੰਮ ਕਰਕੇ ਆਪਣੀ ਜੀਵਿਕਾ ਕਰਨ, ਖੇਤੀ ਕਰਨ, ਦੁਕਾਨਦਾਰੀ ਕਰਨ, ਪਰ ਹਥਿਆਰ ਚੁੱਕ ਕੇ ਲੜਨ ਦਾ ਕੰਮ ਤਿਆਗ ਦੇਣ।
ਜਿਸਨੇ ਕਰਨ ਹੋਏ ਬੜ ਜੰਗ,
ਜਿਹਨੇ ਲੜਾਈ ਕਰਨੀ ਹੈ, ਜਿਹਨੇ ਵੱਡਾ ਜੰਗ ਕਰਨਾ, ਜਿਹਨੇ ਅੱਗੇ ਹੋ ਕੇ ਆਪਣਾ ਆਪਾ ਕੁਰਬਾਨ ਕਰਨਾ, ਜਾਂ ਮਰਨਾ ਜਾਂ ਮਾਰਨਾ ਹੈ।
ਸੋ ਬਨ ਸੁਪਟ ਚਲੋ ਹਮ ਸੰਗ,
ਸੂਰਮੇ ਬਣ ਕੇ ਹੁਣ ਮੇਰੇ ਨਾਲ ਚੜ ਕੇ ਚੱਲੋ, ਵਰਨਾ ਬਾਕੀ ਸਭ ਚਲੇ ਜਾਓ। ਹੁਣ ਜਿਹਨੇ ਲੜਨਾ ਜਾਂ ਮਰਨਾ ਜਾਂ ਮਾਰਨਾ ਹੈ, ਉਹੀ ਮੇਰੇ ਨਾਲ ਅੱਗੇ ਵੱਧ ਕੇ ਚੱਲੋ।
ਜਿੱਤ ਲਿਓ ਧਨ ਗਨ ਕੋ ਪਾਵੋ,
ਜੇ ਤੁਸੀਂ ਜਿੱਤ ਲਿਆ, ਜੰਗ ਜਿੱਤ ਲਈ, ਤੇ ਤੁਹਾਨੂੰ ਮਾਇਆ ਦੇ ਗੱਫੇ ਮਿਲਣਗੇ, ਤੁਹਾਨੂੰ ਰੁਪਈਏ ਪੈਸੇ ਨਾਲ ਤੋਲ ਕੇ ਰੱਖ ਦਿਆਂਗਾ।
ਭੋਗੋ ਸੁੱਖ ਜਗ ਜਸ ਵਧਾਵੋ,
ਔਰ ਸੰਸਾਰ ਦੇ ਸਾਰੇ ਸੁੱਖ ਭੋਗੋਗੇ, ਤੁਹਾਡਾ ਬੜਾ ਭਾਰੀ ਜਸ ਹੋਵੇਗਾ ਕਿ ਤੁਸੀਂ ਜੰਗ ਜਿੱਤ ਕੇ ਮੁੜੇ ਹੋ, ਜੰਗ ਫਤਿਹ ਕਰਕੇ ਆਏ ਹੋ।
ਮਰੋ ਜੁੱਧ ਮੈਂ ਭੇਸ ਸਿਧਾਰੋ,
ਜੇ ਜੰਗ ਦੇ ਮੈਦਾਨ ਚ ਮਾਰੇ ਗਏ ਤੇ ਮਰਨ ਤੋਂ ਬਾਅਦ ਤੁਸੀਂ ਬਹਿਸ਼ਤ ਨੂੰ ਜਾਓਗੇ, ਬਹਿਸ਼ਤ ਨੂੰ ਸਵਰਗ ਨੂੰ ਜਾਓਗੇ।
ਦੋ ਲੋਕਾਂ ਮੈਂ ਸੁੱਖ ਨਿਰਧਾਰੋ,
ਇਹ ਤਾਂ ਤੁਹਾਡੇ ਹੱਥਾਂ ਵਿਚ ਅੱਜ ਦੋਵਾਂ ਲੋਕਾਂ ਦਾ ਸੁੱਖ ਹੈ। ਜੇ ਮਾਰ ਦਿਓਗੇ ਦੁਸ਼ਮਣ ਨੂੰ ਤੇ ਇਸ ਦੁਨੀਆਂ ਦਾ ਸੁੱਖ ਹੈ, ਮਾਇਆ ਹੈ, ਰਾਜ ਭਾਗ ਨੇ, ਤੇ ਜੇ ਮਰ ਜਾਓਗੇ ਤੇ ਅੱਗੇ ਬਹਿਸ਼ਤ ਵਿਚ ਤੁਹਾਨੂੰ ਸੁੱਖ ਮਿਲਣਗੇ, ਉਥੇ ਤੁਹਾਨੂੰ ਹੂਰਾਂ ਦੀ ਪ੍ਰਾਪਤੀ ਹੋਵੇਗੀ।
ਕਰੈ ਜੁਮਰ ਬੇ ਸੋ ਹਟ ਰਹਿ,
ਜਿਹੜਾ ਡਰ ਰਿਹਾ ਲੜਨ ਤੋਂ ਡਰਦਾ ਉਹ ਹੁਣੇ ਹਟ ਜੇ ਇਥੋਂ, ਅੱਗੇ ਜਾ ਕੇ ਵੀ ਮੁੜ ਕੇ ਆਵੇਗਾ ਗੱਲ ਚੰਗੀ ਨਹੀਂ, ਇਥੋਂ ਹੀ ਉਹਨੂੰ ਜਾ ਸਕਦਾ, ਉਹਨੂੰ ਅਸੀਂ ਇਜਾਜ਼ਤ ਦਿੰਨੇ ਆ ਜਾਣ ਵਾਸਤੇ।
ਮਿਹਨਤ ਕਰੈ ਮਜ਼ਦੂਰੀ ਲੈ,
ਉਹ ਜਾ ਕੇ ਮਜ਼ਦੂਰੀ ਕਰੇ, ਉਹ ਜਾ ਕੇ ਇੱਟਾਂ ਢੋਵੇ, ਉਹ ਜਾ ਕੇ ਮਿੱਟੀ ਢੋਵੇ, ਉਹ ਮੁੜ ਕੇ ਹਥਿਆਰ ਚੁੱਕਣ ਦਾ ਕੰਮ ਨਾ ਕਰੇ ਜਿਹਨੇ ਇਥੋਂ ਜੰਗ ਛੱਡ ਕੇ ਜਾਣਾ ਹੈ।
ਮੁਗਲ ਪਛਾਣ ਕੇ ਸੈਯਦ ਨੰਦ, ਤੁਮ ਸਭਿਆਂ ਕੇ ਬੰਸ ਬਿਲੰਦ,
ਤੁਹਾਡੀਆਂ ਕੋਈ ਛੋਟੀਆਂ ਬੰਸਾਂ ਨਹੀਂ, ਬੜੀ ਵੱਡੀ ਬੰਸ ਦੇ ਮਾਲਕ ਹੋ ਤੁਸੀਂ, ਮੁਗਲਾਂ ਦੇ ਲੜਕੇ ਹੋ, ਪਠਾਣਾ ਦੇ ਪੁੱਤਰ ਹੋ, ਸਈਦਾਂ ਦੇ ਪੁੱਤਰ ਹੋ, ਸੈਯਦ ਮੁਗਲ ਪਠਾਣਾ ਦੇ ਪੁੱਤਰ ਹੋ, ਜਿਨ੍ਹਾਂ ਦੇ ਬੜੇ ਬੜੇ ਸੋਹਲੇ ਗਾਏ ਜਾਂਦੇ ਨੇ ਉਪਮਾ ਦੇ, ਜਿਨ੍ਹਾਂ ਦੀ ਦਲੇਰੀ ਦੇ ਬਹਾਦਰੀ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਤੁਸੀਂ ਉਹਨਾਂ ਦੇ ਪੁੱਤਰ ਹੋ।
ਸ਼ਾਹ ਚਾਕਰੀ ਕਰਦੇ ਹਮੇਸ਼ਾ,
ਔਰ ਜਿਹੜੇ ਬਾਦਸ਼ਾਹ ਦੀ ਹਮੇਸ਼ਾ ਚਾਕਰੀ ਕਰਦੇ ਰਹੇ ਨੇ, ਤੁਹਾਡੇ ਵਡੇਰੇ ਵੀ ਬਾਦਸ਼ਾਹ ਦੇ ਕੋਲ ਨੌਕਰ ਰਹੇ ਨੇ, ਔਰ ਉਹਨਾਂ ਨੇ ਬੜੀ ਬਹਾਦਰੀ ਨਾਲ ਕਈ ਜੰਗ ਲੜੇ ਨੇ।
ਰਹੇ ਭੋਗ ਤੇ ਆਨੰਦ ਵਿਸ਼ੇਸ਼,
ਆਨੰਦ ਵਿਸ਼ੇਸ਼ ਬੜੇ ਭੋਗੇ ਨੇ, ਬੜੇ ਸੁੱਖ, ਬੜੀਆਂ ਸਹੂਲਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਰਹੀਆਂ ਨੇ।
ਅਬ ਇਹ ਹਜ਼ਰਤ ਕੋ ਲੱਖ ਕਾਜ,
ਹੁਣ ਤੱਕ ਤੁਸੀਂ ਵੀ ਸੌਖੀ ਭੋਗੇ ਨੇ, ਹੁਣ ਤੱਕ ਤੁਹਾਨੂੰ ਵੀ ਸਾਰੀਆਂ, ਹੁਣ ਤੱਕ ਤਾਂ ਬਾਦਸ਼ਾਹ ਨੇ ਤਨਖਾਹਾਂ ਹੀ ਦਿੱਤੀਆਂ ਨੇ, ਕੰਮ ਤਾਂ ਬਾਦਸ਼ਾਹ ਨੂੰ ਤੁਹਾਨੂੰ ਅੱਜ ਪਿਆ, ਹੁਣ ਤੱਕ ਤਾਂ ਤਨਖਾਹਾਂ ਹੀ ਦਿੰਦਾ ਰਿਹਾ, ਅਸਲ ਕੰਮ ਤਾਂ ਬਾਦਸ਼ਾਹ ਦਾ ਅੱਜ ਪਿਆ ਕਿ ਹੁਣ ਬਾਦਸ਼ਾਹ ਦਾ ਕੰਮ ਜਾਣ ਕੇ
ਦੁਤੀਏ ਕਰੋ ਮੰਸ ਕੀ ਲਾਜ,
ਬਾਦਸ਼ਾਹ ਦਾ ਕੰਮ ਜਾਣ ਕੇ ਲੜੋ, ਔਰ ਦੂਜਾ ਆਪਣੇ ਬੰਸ ਦੀ ਲਾਜ ਵੇਖੋ, ਜਿਹੜੀ ਕੁੱਲ ਚ ਤੁਸੀਂ ਜੰਮੇ ਹੋ, ਆਪਣੀਆਂ ਕੁੱਲਾਂ ਦਾ ਨਾਂ ਕਲੰਕੀ ਨਾ ਕਰਿਆ ਜੇ, ਆਪਣੀ ਕੁੱਲ ਦੀ ਲਾਜ ਨੂੰ ਵੇਖ ਕੇ ਲੜੋ।
ਕਰੀ ਉਤਸ਼ਾ ਪਰੋ ਇੱਕ ਬਾਰੇ, ਗੋਹ ਕੇ ਗੁਰ ਕੋ ਲੀਜੈ ਮਾਰੇ,
ਉਹ ਮੇਰੀ ਉਤਸ਼ਾਹ ਕਰਕੇ ਅੱਗੇ ਪਾਓ, ਤੇ ਜਾਂ ਫਿਰ ਗੁਰੂ ਨੂੰ ਪਕੜ ਲਵੋ, ਤੇ ਦੂਜਾ ਕੰਮ ਹੈ ਜੰਗ ਦੇ ਮੈਦਾਨ ਚ ਜਾਂ ਫਿਰ ਗੁਰੂ ਨੂੰ ਮਾਰ ਦਿਓ।
ਸੁਣ ਜੋ ਦੇਵੈ ਕਹਿ ਸਵਧਾਨ,
ਜਦੋਂ ਇਹ ਵੰਗਾਰ ਸੁਣੀ ਉਸ ਵੇਲੇ ਜਿੰਨੇ ਤੁਰਕਾਂ ਦੇ ਸਿਪਾਹੀ ਉਹਨਾਂ ਦੀ ਅਣਖ ਨੂੰ ਵੰਗਾਰ ਹੋਈ, ਉਸ ਵੇਲੇ ਵੰਗਾਰੀ ਗਈ ਉਹਨਾਂ ਦੀ ਅਣਖ, ਸਾਰੇ ਲੜਨ ਵਾਸਤੇ ਤਿਆਰ ਹੋਏ, ਜਿੰਨੇ ਯੋਧੇ ਸਨ ਸੁਣ ਕੇ ਤਿਆਰ ਪਰ ਤਿਆਰ ਹੋਏ, ਸਾਵਧਾਨ ਹੋਏ।
ਕਹਿਓ ਦੇਖੀਏ ਅਬ ਕਮਸਾਨ,
ਲੱਗਾ ਨਵਾਬ ਸਾਹਿਬ ਹੁਣ ਵੇਖਿਓ ਸਾਡਾ ਕਮਾਸਾਨ, ਹੁਣ ਅੱਗੋਂ ਤੁਰਕ ਬੋਲੇ ਜਿੰਨੇ ਸਿਪਾਹੀ ਸਨ, ਕਹਿੰਦੇ ਹੁਣ ਇਹੋ ਜਿਹਾ ਕਰਬਲੇ ਦਾ ਜੰਗ ਹੋਵੇਗਾ, ਕਰਬਲਾ ਦੀ ਇਹੋ ਜਿਹੀ ਜੰਗ ਹੋਵੇਗੀ, ਹੁਣ ਤੁਸੀਂ ਘਮਾਸਾਨ ਜੰਗ ਵੇਖਿਆ ਜੇ ਕਿਸ ਤਰ੍ਹਾਂ ਹੁੰਦਾ।
ਰਣ ਮਰ ਰਹਿ ਕੇ ਮਾਰੇ ਦੂਰ,
ਹੁਣ ਤਾਂ ਦੋ ਕੰਮ ਹੋਣਗੇ, ਜਾਂ ਤਾਂ ਇਸ ਜੰਗ ਦੇ ਮੈਦਾਨ ਚ ਮਰ ਰਹਾਂਗੇ ਤੇ ਜਾਂ ਫਿਰ ਮਾਰ ਦਿਆਂਗੇ।
ਕਹਿ ਕੇ ਆਨੇ ਗੁਰ ਇਸ ਦੂਰ,
ਜਾਂ ਫਿਰ ਗੁਰੂ ਦੇ ਜਿੰਨੇ ਸੂਰਮੇ ਨੇ ਦੌੜ ਜਾਣਗੇ ਅੱਗੇ ਲੱਗ ਕੇ, ਤੇ ਜਾਂ ਫਿਰ ਗੁਰੂ ਨੂੰ ਫੜ ਕੇ ਇੱਥੇ ਤੁਹਾਡੇ ਕੋਲ ਲੈ ਕੇ ਆਵਾਂਗੇ।
ਇਮਲਿਸ਼ ਕਰ ਕਰੋ ਕਰੇ ਉਤਸ਼ਾ ਪ੍ਰੇਰੇ ਕਾਲ ਮਰਨ ਰਣ ਮਾਓ,
ਇਹਨੇ ਸਾਰੇ ਲਸ਼ਕਰ ਨੂੰ ਵੰਗਾਰਿਆ, ਸਾਰੇ ਲਸ਼ਕਰ ਨੂੰ ਉਤਸ਼ਾਹਿਤ ਕੀਤਾ ਬੋਲਾਂ ਦੇ ਨਾਲ, ਸ਼ਬਦਾਂ ਦੇ ਨਾਲ, ਆਪਣੇ ਬੋਲਾਂ ਦੇ ਨਾਲ ਉਤਸ਼ਾਹਿਤ ਕਰਕੇ ਉਹਨਾਂ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਹਿੰਦੇ ਮਾਨੋ ਇਹ ਜੱਡਾ ਲਸ਼ਕਰ ਸੀ, ਹੁਣ ਕਾਲ ਦੇ ਪ੍ਰੇਰੇ ਹੋਏ ਮਰਨ ਵਾਸਤੇ, ਜਿਹੜੇ ਬਚੇ ਹੋਏ ਸੀ ਇਹ ਵੀ ਮਰਨ ਵਾਸਤੇ ਕਾਲ ਦੇ ਪ੍ਰੇਰੇ ਹੋਏ ਅੱਗੇ ਵੱਧ ਕੇ ਚੱਲੇ ਨੇ।
ਰੱਬ ਉਮਰਾਮਨ ਕੇਰ ਸਮੇਤ,
ਉਮਰਾਮ ਸੀ ਅਹਿਲਕਾਰ ਅਫਸਰ ਸਨ, ਉਹ ਸਭ ਨਾਲ ਸਮੇਤ ਹੋ ਕੇ ਚੱਲੇ ਨੇ।
ਅਗਰ ਬੀਚ ਬਦ ਖੇਤ,
ਬੜਾ ਵੱਡਾ ਖੇਤ, ਅੱਗੇ ਜੰਗ ਦਾ ਬੜਾ ਵੱਡਾ ਖੁੱਲਾ ਮੈਦਾਨ ਹੈ, ਉਸ ਮੈਦਾਨ ਦੇ ਵਿਚ ਅੱਗੇ ਹੋ ਕੇ ਲੜਨ ਵਾਸਤੇ ਚੱਲੇ ਨੇ
ਇਲਾ ਕਰ ਬੇ ਮਸਲਤ ਕਰੇ
ਅੱਲਾ ਕਰਨ ਦੀ ਇਹਨਾਂ ਨੇ ਮਸਲਤ ਕੀਤੀ ਹੈ ਜੰਗ ਵਿਚ ਹੱਲਾ ਬੋਲਣ ਦੀ ਮਸਲਤ ਸਲਾਹ ਕੀਤੀ ਹੈ
ਸਤਿਗੁਰ ਜਾਨਿਓ ਪਹੁੰਚੇ ਅਰੇ
ਗੁਰੂ ਹਰਗੋਬਿੰਦ ਸਾਹਿਬ ਨੇ ਵੀ ਵੇਖ ਲਿਆ ਵੀ ਹੁਣ ਦੁਸ਼ਮਣ ਆ ਪਹੁੰਚਿਆ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੀ ਵੇਖਿਆ ਵੀ ਹੁਣ ਜਿਹਨੇ ਰਹਿੰਦੇ ਤੁਰਕ ਸੀ ਉਹ ਵੀ ਹੁਣ ਸਾਰੇ ਚੜ ਕੇ ਆ ਪਹੁੰਚੇ ਨੇ
ਤੀਰਨ ਸੰਗ ਨਿਖੰਗ ਭਰਿਓ ਹੈ
ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਪਣਾ ਪੱਥਾ ਤੀਰਾਂ ਨਾਲ ਭਰ ਲਿਆ ਖਾਲੀ ਹੋਇਆ ਸੀ ਪੱਥਾ ਦੁਬਾਰਾ ਤੀਰਾਂ ਦਾ ਪੱਥਾ ਮਹਾਰਾਜ ਜੀ ਨੇ ਭਰ ਲਿਆ ਚੁਣ ਚੁਣ ਕੇ ਤਿੱਖੇ ਤਿੱਖੇ ਤੀਰ ਮਹਾਰਾਜ ਜੀ ਨੇ ਆਪਣੇ ਪੱਥੇ ਚ ਪਾਏ ਹਨ
ਸਾਵਧਾਨ ਦਲ ਅਪਨ ਕਰਿਓ ਹੈ
ਆਪਣਾ ਸਾਰਾ ਦਲ ਸਤਿਗੁਰਾਂ ਨੇ ਸਾਵਧਾਨ ਕੀਤਾ ਤਿਆਰ ਬਰ ਤਿਆਰ ਕੀਤਾ ਹੈ ਆਪਣੇ ਸਾਰੇ ਸੂਰਮਿਆਂ ਨੂੰ
ਪ੍ਰਿਥਮ ਹਤਿਓ ਲਸ਼ਕਰ ਅਰੀ ਕਨੋ
ਮਹਾਰਾਜ ਜੀ ਕਹਿੰਦੇ ਗੁਰਸਿੱਖੋ ਯੋਧਿਓ ਬਹਾਦਰੋ ਪਹਿਲਾਂ ਤੁਸੀਂ ਬੜਾ ਵੱਡਾ ਲਸ਼ਕਰ ਤੁਰਕਾਂ ਦਾ ਜੰਗ ਦੇ ਮੈਦਾਨ ਚ ਮਾਰ ਮੁਕਾਇਆ ਹੈ
ਬੱਚਿਓ ਹੇਲ ਇਕ ਤੈ ਅਬ ਹਨੈ
ਬਸ ਹੁਣ ਅਖੀਰਲਾ ਹੱਲਾ ਹੈ ਕਿਉਂਕਿ ਜਿਹੜੇ ਬਚੇ ਹੋਏ ਨੇ ਤੁਰਕ ਉਨ੍ਹਾਂ ਨੇ ਹੁਣ ਰਲ ਕੇ ਹਮਲਾ ਕੀਤਾ ਹੈ
ਮਰੇ ਸੁਰਗ ਮੈਂ ਪਹੁੰਚੇ ਜਾਏ
ਸਿੱਖੋ ਜਿਹੜਾ ਇਸ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦ ਹੋਵੇਗਾ ਉਸ ਸ਼ਹੀਦ ਨੂੰ ਬੈਕੁੰਠ ਵਿਚ ਗੁਰੂ ਨਾਨਕ ਦੇ ਚਰਨਾਂ ਵਿਚ ਜਗ੍ਹਾ ਮਿਲੇਗੀ
ਜੀਵਤ ਸੁਖ ਜੀਵਤ ਸੁਖ ਭੋਗੈ ਧਨ ਪਾਏ
ਜਿਹੜਾ ਇਸ ਜੰਗ ਦੇ ਮੈਦਾਨ ਚ ਜੀਵੇਗਾ ਮਾਰ ਕੇ ਤੁਰਕਾਂ ਨੂੰ ਉਨ੍ਹਾਂ ਨੂੰ ਸੁਖ ਮਿਲਣਗੇ ਉਨ੍ਹਾਂ ਨੂੰ ਧਨ ਮਿਲੇਗਾ ਉਨ੍ਹਾਂ ਨੂੰ ਮਾਣ ਸਤਕਾਰ ਤੇ ਇੱਜ਼ਤ ਮਿਲੇਗੀ
ਇਮ ਕਹਿ ਇਕ ਤਲ ਸਭ ਨੂੰ ਬਤੂਰੇ
ਕਹਿ ਕੇ ਸਤਿਗੁਰਾਂ ਨੇ ਵੀ ਆਪਣੇ ਸਾਰੇ ਸੂਰਮਿਆਂ ਨੂੰ ਇਕ ਥਾਂ ਤੇ ਇਕੱਠਾ ਕਰ ਲਿਆ ਤਿਆਰ ਕਰ ਲਿਆ ਅਖੀਰਲੇ ਹੱਲੇ ਨੂੰ ਰੋਕਣ ਵਾਸਤੇ
ਅਰੇ ਸੁਚੇਤ ਰਿਪਨ ਕੀ ਓਰੇ
ਸੁਚੇਤ ਕਰ ਦਿੱਤਾ ਕੱਲੇ ਕੱਲੇ ਸੂਰਮੇ ਨੂੰ ਮਹਾਰਾਜ ਜੀ ਨੇ ਹੁਣ ਗੁਰੂ ਕਾ ਬਚਨ ਹੋਵੇ ਤੇ ਬਚਨ ਸੁਣਦਿਆਂ ਸੂਰਮਿਆਂ ਚ ਪਹਿਲਾਂ ਨਾਲੋਂ ਵੀ ਦੁੱਗਣਾ ਚਾਓ ਆ ਗਿਆ ਲੜਨ ਵਾਸਤੇ ਸੁਚੇਤ ਹੋ ਗਏ
ਕਹਿ ਕਰ ਸਭ ਦੁੰਦ ਵਜਵਾਏ
ਹੁਕਮ ਕਰਕੇ ਲੱਖੇ ਨਗਾਰਚੀ ਨੂੰ ਹੁਕਮ ਕੀਤਾ ਨਗਾਰੇ ਤੇ ਚੋਭਾ ਲਾ ਦਿਓ ਨਾਲ ਦੇ ਜਿੰਨੇ ਨਗਾਰਚੀ ਸਨ ਨਗਾਰਿਆਂ ਤੇ ਚੋਭਾ ਲਾ ਦਿੱਤੀਆਂ ਨੇ
ਇਹ ਸਕਲ ਤੁਰਕਨ ਸਮਾਏ
ਸਭ ਤਿਆਰ ਬਰ ਤਿਆਰ ਹੋ ਕੇ ਕਮਰ ਕੱਸੇ ਕਰਕੇ ਹਥਿਆਰ ਬੰਦ ਹੋ ਕੇ ਤੁਰਕਾਂ ਦੇ ਸਾਹਮਣੇ ਆਣ ਖਲੋਤੇ ਹਨ
ਤੋਏਰਾ ਵਿਧੀ ਚੰਦ ਤੋਂ ਗੁਰ ਕਹਿਓ ਲਿਓ ਸੰਗ ਅਸਵਾਰ
ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਵਿਧੀ ਚੰਦ ਨੂੰ ਡਿਊਟੀ ਲਾਈ ਕਹਿੰਦੇ ਭਾਈ ਵਿਧੀ ਚੰਦ ਜੇ ਤੁਸੀਂ ਆਪਣੇ ਨਾਲ ਘੋੜ ਸਵਾਰਾਂ ਨੂੰ ਲਓ ਤੁਸੀਂ ਇਹਨਾਂ ਸੂਰਮਿਆਂ ਨੂੰ ਆਪਣੇ ਨਾਲ ਲਵੋ
ਬਰੋਬਰ ਤੇ ਅਬੈ ਲੀਜੈ ਤੁਰਕ ਸੰਗਾਰ
ਤੁਰਕ ਹਮਲਾ ਕਰਨ ਉਨ੍ਹਾਂ ਦੇ ਬਰਾਬਰ ਤੁਸੀਂ ਅੱਗੇ ਜਾ ਕੇ ਹਮਲਾ ਰੋਕੋ ਔਰ ਜਿੰਨੇ ਤੁਰਕ ਆ ਰਹੇ ਨੇ ਭਾਈ ਵਿਧੀ ਚੰਦ ਜੀ ਵੇਖਿਆ ਜੇ ਇਹਨਾਂ ਚੋਂ ਕੋਈ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ ਇਹਨਾਂ ਚੋਂ ਕੋਈ ਜਿਉਂਦਾ ਵਾਪਸ ਪਰਤਣਾ ਨਹੀਂ ਚਾਹੀਦਾ
ਕਰੋ ਸਾਵਧਾਨ ਸਭੈ ਮੇਲ ਠਾਨਾ
ਸਭ ਨੂੰ ਸਾਵਧਾਨ ਕਰ ਦਿਓ ਸੂਰਮਿਆਂ ਨੂੰ ਔਰ ਜੰਗ ਦੇ ਮੈਦਾਨ ਦੇ ਵਿਚ ਮੇਲ ਠਾਨੋ
ਇਤੇ ਮੈਂ ਆਏ ਮਾਸ਼ੂਰ ਪਾਏ
ਕਹਿੰਦੇ ਏਦਾਂ ਸਤਿਗੁਰਾਂ ਨੇ ਤੋਰਿਆ ਭਾਈ ਵਿਧੀ ਚੰਦ ਨੂੰ ਅੱਗੇ ਉਧਰੋਂ ਤੁਰਕ ਸਾਵਧਾਨ ਹੋ ਕੇ ਮੇਲ ਕੇ ਇਕੱਠੇ ਹੋ ਕੇ ਨੇੜੇ ਆਏ ਹਨ
ਤੁਫੰਗਾਂ ਨੇ ਛੋਰੀ ਚਲੀ ਬ੍ਰਿੰਦ ਗੋਰੇ
ਕੜਾ ਕੜੀ ਹੋਈ ਇੱਕ ਵਾਰੀ ਫੇਰ ਜੰਗ ਦਾ ਮਾਹੌਲ ਗਰਮਾਇਆ ਪਹਿਲਾਂ ਕੁਝ ਸ਼ਾਂਤ ਹੋ ਚੁੱਕਾ ਸੀ ਜੰਗ ਪੈਂਦੇ ਖਾਂ ਦੇ ਮਰਨ ਤੋਂ ਬਾਅਦ ਇਕਦਮ ਫੇਰ ਜੰਗ ਭਖਿਆ ਗੋਲੀਆਂ ਚੱਲੀਆਂ ਤੜਾ ਤੜ ਕਰਕੇ
ਪੁੰਜ ਜਵਾਲਾ
ਜ਼ੋਰ ਦਾ ਹੱਲਾ ਬੋਲਿਆ ਜਵਾਲਾ ਬੰਬਣੀਆਂ ਅੱਗ ਉਗੜਨ ਲੱਗੀਆਂ ਬੰਦੂਕਾਂ ਵਿਚੋਂ ਗੋਲੀਆਂ ਨਿਕਲਣ ਲੱਗੀਆਂ
ਮਨੋ ਮੇਘ ਆਉਣਾ ਉਡਾਇਓ ਸੁਪਾਉਣਾ
ਕਹਿੰਦੇ ਮਾਨੋ ਮੇਘ ਆਕਾਸ਼ ਦੇ ਵਿਚ ਆਏ ਹੋਵੇ ਤੇ ਹਵਾ ਨੇ ਉਡਾ ਕੇ ਉਸ ਮੇਘ ਨੂੰ ਅੱਗੇ ਕੀਤਾ ਹੋਵੇ ਏਦਾਂ ਗੋਲੀਆਂ ਵਰਨ ਲੱਗੀਆਂ ਹਨ
ਰੂਦੰ ਪ੍ਰਕਾਸ਼ਾ ਛਟਾ ਜੋਤ ਪਾਸਾ
ਜਿਹੜੀਆਂ ਬੰਦੂਕਾਂ ਵਿਚੋਂ ਗੋਲੀਆਂ ਚੱਲਦੀਆਂ ਤੇ ਇਕਦਮ ਅੱਗ ਨਿਕਲਦੀ ਹੈ ਬੰਦੂਕਾਂ ਵਿਚੋਂ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਉਹਨਾਂ ਸਮਿਆਂ ਚ ਤੇ ਜਦੋਂ ਚੱਲਦੀਆਂ ਨੇ ਅੱਗੇ ਮੂੰਹ ਚੋਂ ਅੱਗ ਨਿਕਲਦੀ ਹੈ ਕਹਿੰਦੇ ਏਦਾਂ ਲੱਗਦੀ ਅੱਗ ਚਮਕਦੀ ਹੋਈ ਮਾਨੋ ਜਿਵੇਂ ਬੱਦਲਾਂ ਵਿਚ ਕਾਲੇ ਰੰਗ ਦੇ ਚਿੱਟੇ ਰੰਗ ਦੀ ਬਿਜਲੀ ਚਮਕਦੀ ਹੈ।
ਕਰੰਕਾਰ ਉੱਠੇ ਮਨੋ ਜ਼ੋਰ ਉੱਠੇ,
ਗੋਲੀਆਂ ਕੜਾਕ ਦੇ ਕੇ ਚੱਲਦੀਆਂ, ਮਾਨੋ ਬੱਦਲ ਗਰਜਦੇ ਨੇ, ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਆਉਂਦੀ ਹੈ।
ਗ੍ਰਿਫੀ ਵੀਰ ਕੁੱਟੇ ਪਰੇ ਭੂਮ ਲੁੱਟੇ,
ਜਦੋਂ ਇਹੋ ਜਿਹਾ ਮਾਹੌਲ ਹੋਵੇ, ਫਸਲ ਪੱਕੀ ਹੋਵੇ ਤੇ ਪੱਕੀ ਫਸਲ ਦੇ ਉੱਤੇ ਜਦੋਂ ਗੋਲੇ ਵਰਦੇ ਨੇ ਤੇ ਫਸਲ ਤਬਾਹ ਹੋ ਜਾਂਦੀ ਔਲਿਆਂ ਦੇ ਨਾਲ, ਕਹਿੰਦੇ ਏਦਾਂ ਜਿੰਨੇ ਸੂਰਮੇ ਨੂੰ ਖੇਤ ਦੇ ਸਮਾਨ ਨੇ, ਉਹ ਜੰਗ ਦੇ ਮੈਦਾਨ ਚ ਖੇਤ ਦੇ ਤੁਲ ਨੇ, ਸਭ ਉੱਤੇ ਗੋਲੀਆਂ ਵਰਦੀਆਂ ਨੇ ਔਰ ਉਹ ਜੰਗ ਦੇ ਮੈਦਾਨ ਚ ਥਰ ਥਰ ਕਰਕੇ ਡਿੱਗੀ ਜਾ ਰਹੇ ਨੇ।
ਗੋਲੀ ਮਾਰ ਗੋਰੀ ਕਸੈ ਪੁੰਜ ਚੋਰੀ,
ਗੋਲੀਆਂ ਦੀ ਮਾਰ ਮਚੀ ਆ, ਪੁੰਜ ਛੱਡੇ ਨੇ ਬੰਦੂਕਾਂ ਦੇ।
ਦਵਾਵੇਂ ਤੁਰੰਗਾ ਚਿਲਾਵੇਂ ਤੁਫੰਗਾ,
ਘੋੜਿਆਂ ਨੂੰ ਦੜਾਉਂਦੇ ਨੇ, ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਹਨ।
ਪਯੋ ਸੂਰ ਮੇਲਾ ਮਨੋ ਭਾਗ ਕੇਲਾ,
ਸੂਰਮਿਆਂ ਦਾ ਮੇਲ ਹੋਇਆ, ਏਦਾਂ ਲੱਗਦਾ ਜਿਵੇਂ ਦੋਵਾਂ ਪਾਸਿਓ ਸੂਰਮੇ ਇਕੱਠੇ ਹੋ ਕੇ ਹੋਲੀ ਪੇ ਖੇਡਦੇ ਨੇ, ਇੱਕ ਦੂਜੇ ਦੇ ਸਰੀਰ ਤੋਂ ਜਦੋਂ ਲਹੂ ਚੱਲਦਾ, ਏਦਾਂ ਲੱਗਦਾ ਜਿਵੇਂ ਪਚਕਾਰੀ ਭਰ ਕੇ ਮਾਰੀ ਹੋਵੇ ਰੰਗ ਦੀ, ਏਦਾਂ ਕਹਿੰਦੇ ਮਾਨੋ ਜਿਵੇਂ ਹੋਲੀ ਖੇਡਣ ਲੱਗੇ ਨੇ।
ਪਰ ਇੱਕ ਵਾਰੀ ਬਕੈ ਮਾਰ ਮਾਰੇ,
ਦੋ ਵਾਰੀ ਪੈ ਗਏ, ਮਾਰੋ ਮਾਰ ਕਰਦੇ ਗੁੱਥਮ ਗੁੱਥਾ ਹੋ ਗਏ ਨੇ।
ਅਲਾਉਲ ਰੇਲੇ ਪਰੀ ਨਾ ਪਿਛੇ,
ਦੂਜੇ ਨੂੰ ਤੱਕਦੇ ਜਾ ਰਹੇ ਨੇ, ਕੋਈ ਪਿੱਛੇ ਹਟਣ ਦਾ ਨਾਂ ਨੀ ਲੈਂਦਾ।
ਗਿਰੇ ਵੀਰ ਮਾਨੀ ਬੜੇ ਸ਼ਸਤਰ ਪਾਮੀ,
ਬੜੇ ਬੜੇ ਸੂਰਮੇ ਸ਼ਸਤਰ ਧਾਰੀ ਜੰਗ ਦੇ ਮੈਦਾਨ ਚ ਡਿੱਗੇ ਨੇ।
ਪਯੋ ਅੰਧਕਾਰਾ ਵਧੀ ਧੂਮ ਤਾਰਾ,
ਅੰਧਕਾਰ ਮੱਚ ਗਿਆ, ਹਨੇਰਾ ਮੱਚ ਗਿਆ, ਕਹਿੰਦੇ ਏਦਾਂ ਦਾ ਮਾਹੌਲ ਬਣ ਗਿਆ।
ਉਡੀ ਧੂਲ ਛਾਈ ਦਿਨੇ ਸ਼ੰਚ ਪਾਏ,
ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਤੇ ਸੂਰਜ ਵੀ ਛੁਪ ਗਿਆ ਇੱਕ ਵਾਰੀ।
ਵਜੇ ਰਾਗ ਮਾਰੋ ਸੁਜੂ ਨੈ ਜੁਝਾਰੂ,
ਰਾਗ ਮਾਰੂ ਵਜਿਆ ਜੁਝਾਰੂ, ਸੂਰਮੇ ਜੂਝੇ ਹਨ।
ਦਿਸ਼ਾ ਦੋਨ ਸੋਰੰਗ ਦੇ ਕ੍ਰੋਧ ਪੂਰੰਗ,
ਦੋਵਾਂ ਪਾਸਿਆਂ ਦੇ ਸੂਰਮੇ ਕ੍ਰੋਧ ਦੇ ਨਾਲ ਲੜ ਰਹੇ ਨੇ। ਲੜਦਿਆਂ ਲੜਦਿਆਂ ਭਾਈ ਮੇਰਾ ਜੀ ਅੱਗੇ ਆਏ ਨੇ, ਕੁਤਬ ਖਾਂ ਅੱਗੇ ਆਇਆ ਤੇ ਕੁਤਬ ਖਾਂ ਦਾ ਜਿਵੇਂ ਵੱਧ ਹੋਇਆ ਤੇ ਭਾਈ ਮੇਰਾ ਜੀ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਨੇ, ਕਾਲੇ ਖਾਂ ਜਿਵੇਂ ਮਰਿਆ। ਇਹ ਤਿੰਨ ਚਾਰ ਦਿਨਾਂ ਦੀ ਹੋਰ ਕਥਾ ਅਗਲਿਆਂ ਪ੍ਰਸੰਗਾਂ ਵਿਚ ਚੱਲੇਗੀ।